ਸਤਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗ ਹਨ ਲਤਾ ਪ੍ਰਤੀ ਗੁਰੂ ਚਰਣਾ ਵਿਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾ ਵਿਚ ਪ੍ਰਯਾਗਰਾਜ ਤੀਰਥ ਤੋਂ ਇਕ ਸਿੱਖ ਆਇਆ ਭਾਈ ਭਾਨਾ, ਇਹਨੇ ਆ ਕੇ ਬੇਨਤੀ ਕੀਤੀ ਹੈ, ਸਤਿਗੁਰੂ ਮੈਨੂੰ ਉਪਦੇਸ਼ ਬਖਸ਼ੋ। ਸਤਿਗੁਰਾਂ ਕਿਹਾ ਭਾਈ ਨਾਮ ਜਪਣਿਆ, ਨਾਮ ਜਪਿਆ ਕਰ, ਧਰਮ ਦੀ ਕਿਰਤ ਕਰਿਆ ਕਰ। ਇਹਨੇ ਆਖਿਆ ਮਹਾਰਾਜ ਜਦੋਂ ਮੈਂ ਨਾਮ ਜਪਦਾ ਤੇ ਉੱਥੇ ਲੋਕ ਮੇਰੇ ਤੇ ਤਰਕ ਕਰਦੇ ਨੇ ਕਿ ਬਾਰ ਬਾਰ ਨਾਮ ਜਪਣ ਦਾ ਕੋਈ ਲਾਭ ਨਹੀਂ ਹੈ। ਜਿਵੇਂ ਕਿਸੇ ਵੱਡੇ ਵਿਅਕਤੀ ਦਾ ਨਾਂ ਲੈ ਕੇ ਬਾਰ ਬਾਰ ਉਹਨੂੰ ਬੁਲਾਈਏ ਉਹ ਖੁਸ਼ ਨਹੀਂ ਹੁੰਦਾ, ਸਗੋਂ ਨਾਰਾਜ਼ ਹੁੰਦਾ, ਗੁੱਸੇ ਵਿੱਚ ਆਉਂਦਾ। ਇਸੇ ਤਰ੍ਹਾਂ ਪਰਮੇਸ਼ਰ ਦਾ ਵੀ ਜਦੋਂ ਬਾਰ ਬਾਰ ਨਾਂ ਲਈਏ ਤੇ ਪਰਮੇਸ਼ਰ ਖੁਸ਼ ਨਹੀਂ ਹੁੰਦਾ, ਉਹ ਸਗੋਂ ਨਾਰਾਜ਼ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਜਿਵੇਂ ਕੋਈ ਬਹੁਤ ਦੁਖੀ ਆਦਮੀ ਹੋਵੇ, ਦੁਸ਼ਮਣਾਂ ਕਰਕੇ ਸਤਾਇਆ ਹੋਵੇ, ਉਹਦੇ ਦੁਖੀ ਦੁਸ਼ਮਣ ਉਹਨੂੰ ਦੁੱਖ ਦਿੰਦੇ ਹੋਣ ਤੇ ਉਹ ਦੁਖੀ ਹੋ ਕੇ ਰਾਜੇ ਕੋਲ ਪੁਕਾਰ ਕਰਦਾ ਹੈ, ਉਦੋਂ ਤੱਕ ਪੁਕਾਰ ਕਰਦਾ ਰਹਿੰਦਾ ਜਦੋਂ ਤੱਕ ਰਾਜਾ ਉਹਦੀ ਪੁਕਾਰ ਸੁਣਦਾ ਨਹੀਂ। ਜਦੋਂ ਰਾਜਾ ਪੁਕਾਰ ਸੁਣ ਲੈਂਦਾ ਤੇ ਫਿਰ ਉਹਦੇ ਸਾਰੇ ਦੁਖੀਆਂ ਦੁਸ਼ਮਣਾਂ ਦਾ ਨਾਸ ਕਰ ਦਿੰਦਾ। ਰਾਜੇ ਨੂੰ ਵੀ ਲਾਜ ਆਉਂਦੀ ਹੈ ਕਿ ਬਾਰ ਬਾਰ ਮੇਰਾ ਨਾਂ ਲੈ ਰਿਹਾ, ਇਹ ਦੁਖੀ ਹੈ, ਵਿਆਕੁਲ ਹੈ, ਇਹਦਾ ਦੁੱਖ ਦੂਰ ਕਰਨਾ। ਇਸੇ ਤਰ੍ਹਾਂ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ, ਇਹ ਜੀਵ ਦੇ ਦੁਸ਼ਮਣ ਨੇ। ਇਹਨਾਂ ਤੋਂ ਦੁਖੀ ਹੋਇਆ ਕਿਉਂਕਿ ਇਹ ਰੋਜ਼ ਲੁੱਟਦੇ ਨੇ, ਰੋਜ਼ ਇਹਦੇ ਕੋਲੋਂ ਅਨੇਕ ਪ੍ਰਕਾਰ ਦੇ ਸ਼ੁਭ ਗੁਣਾਂ ਨੂੰ ਠੱਗਦੇ ਨੇ। ਦੁਖੀ ਹੋਇਆ ਜੀਵ ਜਦੋਂ ਪ੍ਰਮਾਤਮਾ ਦਾ ਨਾਂ ਲੈ ਕੇ ਪ੍ਰਮਾਤਮਾ ਅੱਗੇ ਪੁਕਾਰ ਕਰਦਾ ਹੈ ਤੇ ਪ੍ਰਮਾਤਮਾ ਫਿਰ ਇਹਦੀ ਪੁਕਾਰ ਸੁਣ ਕੇ ਦੇ ਸਾਰੇ ਦੁਖੀਆਂ ਦੁਸ਼ਮਣਾਂ ਦਾ ਨਾਸ ਕਰਕੇ ਇਹਨੂੰ ਗਲ ਨਾਲ ਲਾਉਂਦਾ ਹੈ। ਇਸ ਕਰਕੇ ਬਾਰ ਬਾਰ ਨਾਮ ਜਪਣਾ ਚਾਹੀਦਾ। ਨਾਲੇ ਕਿਸੇ ਦੇ ਤੰਗ ਸ਼ੰਕਾ ਕਰਨ ਨਾਲ, ਕਿਸੇ ਦੇ ਕਿੰਤੂ ਕਰਨ ਨਾਲ ਆਪਣਾ ਨਿਸ਼ਚਾ ਨਹੀਂ ਛੱਡੀਦਾ, ਆਪਣੇ ਨਿਸ਼ਚੇ ਨੂੰ ਪੱਕਿਆਂ ਰੱਖਣਾ। ਇਹ ਹੁਕਮ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ ਕਿ ਜਿਹੜੇ ਇਹ ਤਰਕ ਕਰਕੇ ਰੱਬ ਦੀ ਬੰਦਗੀ ਤੋਂ ਤੋੜਨ, ਉਹਨਾਂ ਇਹੋ ਜਿਹੇ ਸਾਕਤ ਤੇ ਇਹੋ ਜਿਹੇ ਪਾਵਰਾਂ ਦੀ ਸੰਗਤ ਹੀ ਨਹੀਂ ਕਰਨੀ, ਇਹੋ ਜਿਹੇ ਵਿਸ਼ਈ ਲੋਕਾਂ ਦੀ ਸੰਗਤ ਹੀ ਨਹੀਂ ਕਰਨੀ, ਉਹਨਾਂ ਤੋਂ ਦੂਰ ਰਹਿਣਾ। ਇਹ ਹੁਕਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਭਾਨਾ ਜੀ ਨੂੰ ਕੀਤਾ ਹੈ। ਫਿਰ ਜੌਨਪੁਰ ਦਾ ਰਹਿਣ ਵਾਲਾ ਇੱਕ ਸਿੱਖ ਹੈ ਭਾਈ ਜੱਟੂ, ਇਹ ਆਇਆ ਮਹਾਰਾਜ ਜੀ ਨੇ ਇਹਨੂੰ ਵੀ ਉਪਦੇਸ਼ ਦਿੱਤਾ ਹੈ ਕਿ ਭਾਈ ਪਰਮੇਸ਼ਰ ਦਾ ਨਾਮ ਜਪਣਾ ਔਰ ਸਤੋਗੁਣੀ ਤਪ ਕਰਨਾ। ਇਹਨੇ ਆਖਿਆ ਜੀ ਸਤੋਗੁਣੀ ਤਪ ਕੀ ਹੈ? ਸਭ ਆਖਿਆ ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਭਜਨ ਕਰਨਾ, ਸਤਸੰਗਤ ਵਿੱਚ ਜਾਣਾ, ਕਥਾ ਕੀਰਤਨ ਸੁਣਨਾ, ਇਹ ਸਤੋਗੁਣੀ ਤਪ ਹੈ। ਇਸ ਤਪ ਦੇ ਨਾਲ ਮਨ ਨਿਰਮਲ ਹੁੰਦਾ, ਹਿਰਦਾ ਪਵਿੱਤਰ ਹੁੰਦਾ ਹੈ ਔਰ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਇਹ ਉਪਦੇਸ਼ ਇਸ ਸਿੱਖ ਨੇ ਸੁਣਿਆ ਔਰ ਇਹਦਾ ਵੀ ਉਧਾਰ ਹੋਇਆ। ਆਓ ਮਨ ਬਿਰਤੀਆਂ ਇਕਾਗਰ ਕਰਕੇ, ਹੋਰ ਕੁਝ ਸਿੱਖਾਂ ਦੇ ਪ੍ਰਸੰਗ ਆ ਰਹੇ ਨੇ, ਸਰਵਣ ਕਰੀਏ। ਗੁਰੂ ਚਰਨਾ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪਈ ਨਵਲਾ ਸਿੱਖ ਨਿਆਲਾ ਦੋਏ ਪਟਨੇ ਨਗਰ ਬਸੈ ਕਰ ਸੋਏ।
ਇੱਕ ਸਿੱਖ ਦਾ ਨਾਂ ਹੈ ਭਾਈ ਨਵਲਾ ਤੇ ਦੂਜੇ ਦਾ ਨਾਂ ਹੈ ਭਾਈ ਨਿਹਾਲਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਨਮ ਸਥਾਨ ਪ੍ਰਕਾਸ਼ ਸਥਾਨ ਜਿਸ ਸ਼ਹਿਰ ਵਿਚ ਹੈ ਸ੍ਰੀ ਪਟਨਾ ਸਾਹਿਬ। ਇਹ ਜਿਹੜੇ ਦੋਵੇਂ ਸਿੱਖ ਨੇ ਪਟਨਾ ਸਾਹਿਬ ਦੇ ਰਹਿਣ ਵਾਲੇ ਸੀ। ਪਟਨਾ ਸਾਹਿਬ ਚ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ ਨੇ, ਉਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਸਥਾਨ ਹੈ ਗੁਰਦੁਆਰਾ ਸੁਨਿਆਰ ਟੋਲੀ। ਉਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਪੈਣ ਕਰਕੇ ਬਹੁਤ ਸਾਰੇ ਲੋਕਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੋਈ ਸੀ। ਪਟਨੇ ਵਿਚ ਵੀ ਸਿੱਖੀ ਦਾ ਬੀਜ ਲੱਗਾ ਹੋਇਆ ਸੀ। ਇਸ ਕਰਕੇ ਭਾਈ ਨਵਲਾ ਤੇ ਭਾਈ ਨਿਹਾਲਾ ਜੋ ਪਟਨੇ ਸ਼ਹਿਰ ਦੇ ਰਹਿਣ ਵਾਲੇ ਨੇ, ਉਥੇ ਦੇ ਬਸਿੰਦੇ ਨੇ, ਉਸ ਨਗਰ ਵਿਚ ਇਨ੍ਹਾਂ ਦਾ ਘਰ ਹੈ।
ਸੱਚ ਬੋਲੈ ਸੱਚ ਕਰ ਕਮਾਵੈ।
ਭਾਈ ਨਵਲਾ ਤੇ ਭਾਈ ਨਿਹਾਲਾ ਜੀ ਸੱਚ ਬੋਲਦੇ ਨੇ, ਬੋਲਦੇ ਵੀ ਸੱਚ ਨੇ ਤੇ ਸੱਚਾ ਹੀ ਕੰਮ ਕਰਦੇ ਨੇ, ਕਾਰ ਵੀ ਜਿਹੜੀ ਆ ਉਹ ਸੱਚੀ ਕਮਾਉਂਦੇ ਨੇ, ਝੂਠ ਪਖੰਡ ਫਰੇਬ ਜਾਂ ਠੱਗੀ ਵਾਲੀ ਕਾਰ ਨਹੀਂ ਕਰਦੇ। ਜਿਹੜੀ ਕਾਰ ਕਰਦੇ ਨੇ ਉਹ ਵੀ ਸੱਚੀ ਕਰਦੇ ਨੇ ਔਰ ਸੱਚ ਹੀ ਬੋਲਦੇ ਨੇ।
ਸਾਚੇ ਕੀ ਸੰਗਤ ਨਿਤ ਭਾਵੈ।
ਔਰ ਇਹਨਾਂ ਨੂੰ ਸੰਗਤ ਵੀ ਸੱਚੇ ਬੰਦਿਆਂ ਦੀ ਚੰਗੀ ਲੱਗਦੀ, ਜਿਹੜੇ ਸੱਚ ਸੁੱਚ ਤੇ ਪਹਿਰਾ ਦੇਣ ਵਾਲੇ ਨੇ, ਸੱਚੇ ਸੁੱਚੇ ਇਨਸਾਨ ਨੇ, ਸੱਚ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਸੰਗਤ ਜਾਂ ਕਹਿ ਲਈਏ ਸੱਤ ਦੀ ਸੰਗਤ ਜਿਹੜੀ ਹੈ, ਜਿੱਥੇ ਗੁਰਮੁਖ ਬਹਿ ਕੇ ਰੱਬ ਰੱਬ ਕਰਦੇ ਨੇ, ਪਰਮੇਸ਼ਰ ਦੀ ਭਗਤੀ ਕਰਦੇ ਨੇ, ਉਹਨਾਂ ਦੀ ਸੰਗਤ ਇਹਨਾਂ ਦੋਹਾਂ ਨੂੰ ਚੰਗੀ ਲੱਗਦੀ ਹੈ।
ਜੇ ਸਿੱਖ ਭਜਨ ਕਰਤ ਦਰ ਪ੍ਰੇਮ ਤਿਨਕੋ ਸੇਵਤ ਨਿਤ ਹਿਤ ਛੇਮ।
ਜਿਹੜੇ ਸਿੱਖ ਪ੍ਰੇਮ ਨਾਲ ਪਰਮੇਸ਼ਰ ਦਾ ਭਜਨ ਕਰਦੇ ਨੇ, ਪ੍ਰੇਮ ਨਾਲ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਇਹ ਦੋਵੇਂ ਸਿੱਖ ਉਹਨਾਂ ਸਿੱਖਾਂ ਦੀ ਸੇਵਾ ਕਰਦੇ ਨੇ ਨਾਮ ਜਪਣ ਵਾਲਿਆਂ ਦੀ। ਰੱਬ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਿੱਖਾਂ ਦੀ ਇਹ ਸੇਵਾ ਕਰਦੇ ਨੇ, ਤਿਨ੍ਹਾਂ ਦੀ ਸੇਵਾ ਇਸ ਕਰਕੇ ਕਰਦੇ ਨੇ ਕਿ ਸਾਡੀ ਵੀ ਕਲਿਆਣ ਹੋਵੇ, ਨਾਮ ਜਪਣ ਵਾਲੇ ਗੁਰਮੁਖਾਂ ਦੀ ਸੇਵਾ ਕਰਕੇ ਸਾਡੀ ਵੀ ਮੁਕਤੀ ਹੋਵੇ।
ਸ੍ਰੀ ਗੁਰ ਕੇ ਦਰਸ਼ਨ ਕੋ ਆਏ ਜਤਾ ਸ਼ਕ ਕਰ ਸੀਸ ਨਿਵਾਏ।
ਭਾਈ ਨਵਲਾ ਤੇ ਭਾਈ ਨਿਹਾਲਾ ਜੀ ਇਹ ਦੋਵੇਂ ਇਕੱਠੇ ਹੋ ਕੇ ਇਹਨਾਂ ਦੇ ਮਨ ਚ ਫੁਰਨਾ ਹੋਇਆ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਈਏ। ਇਹ ਪਟਨਾ ਸਾਹਿਬ ਤੋਂ ਚੱਲੇ, ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਆ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਜਥਾ ਸ਼ਕਤ ਭੇਟਾ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕਰਕੇ ਬਹੁਤ ਹੀ ਅਦਬ ਸਤਕਾਰ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਇਨ੍ਹਾਂ ਨੇ ਸੀਸ ਨਿਵਾਇਆ ਹੈ।
ਕਿਤਕ ਦਿਵਸ ਬਸ ਗੁਰ ਕੇ ਪਾਸ ਹੋਏ ਛੇਤ ਕਰ ਪਏ ਅਰਦਾਸ।
ਕੁਝ ਦਿਨ ਭਾਈ ਨਵਲਾ ਤੇ ਭਾਈ ਨਿਹਾਲਾ ਜੀ ਸਤਿਗੁਰਾਂ ਦੇ ਕੋਲ ਹੀ ਰਹੇ, ਸਤਿਗੁਰਾਂ ਦੇ ਕੋਲ ਰਹਿ ਕੇ ਗੁਰੂ ਕੀ ਸੰਗਤ ਕਰਦੇ ਰਹੇ, ਮਹਾਰਾਜ ਜੀ ਦੇ ਦਰਸ਼ਨ ਕਰਦੇ ਰਹੇ, ਸਿੱਖਾਂ ਦੀ ਸੇਵਾ ਕਰਦੇ ਰਹੇ। ਇਕ ਦਿਨ ਇਨ੍ਹਾਂ ਨੂੰ ਅਵਸਰ ਮਿਲਿਆ, ਸਮਾਂ ਮਿਲਿਆ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆ ਕੇ ਇਨ੍ਹਾਂ ਦੋਹਾਂ ਸਿੱਖਾਂ ਨੇ ਬੜੇ ਪਿਆਰ ਨਾਲ, ਬੜੇ ਅਦਬ ਤੇ ਸਤਿਕਾਰ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ,
ਗੁਰੂ ਗਰੀਬ ਨਿਵਾਜ ਮੁਕੰਦ ਦਿਓ ਐਸੇ ਉਪਦੇਸ਼ ਬਿਲੰਦ।
ਕਹਿਣ ਲੱਗੇ, ਹੇ ਗੁਰੂ ਗਰੀਬ ਨਿਵਾਜ, ਤੁਸੀਂ ਮੁਕਤੀ ਦਾਤੇ ਹੋ, ਸੈਂਕੜੇ ਜੀਵਾਂ ਨੂੰ ਤੁਸੀਂ ਮੁਕਤ ਕੀਤਾ ਔਰ ਮੁਕਤ ਕਰ ਵੀ ਰਹੇ ਹੋ, ਤੁਸੀਂ ਮੁਕੰਦ ਹੋ। ਮੁਕੰਦ ਕਹਿੰਦੇ ਜੋ ਮੁਕਤੀ ਦੇਣ ਵਾਲੇ ਨੂੰ। ਮਹਾਰਾਜ ਤੁਸੀਂ ਮੁਕਤੀ ਦਾਤੇ ਹੋ, ਕਿਰਪਾ ਕਰਕੇ ਸਾਨੂੰ ਵੀ ਉਪਦੇਸ਼ ਬਖਸ਼ੋ, ਅਸੀਂ ਤੁਹਾਡੀ ਸ਼ਰਨ ਚ ਆਏ ਆ, ਬੜੀ ਦੂਰੋਂ ਚੱਲ ਕੇ ਆਏ ਆ ਪਟਨਾ ਸਾਹਿਬ ਤੋਂ। ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਆਪਣਾ ਪਵਿੱਤਰ ਪਾਵਨ ਉਪਦੇਸ਼ ਬਖਸ਼ੋ।
ਜਿਸ ਕੇ ਕਰੇ ਸਰਬ ਕੁਛ ਹੋਈ ਬੋਲੋ ਕਰਤਵ ਰਹਿ ਨਾ ਕੋਈ।
ਮਹਾਰਾਜ ਜੀ ਐਸਾ ਉਪਦੇਸ਼ ਦਿਓ ਕਿ ਜਿਹਦੇ ਕਾਰਨ ਨਾਲ ਸਭ ਕੁਝ ਹੋ ਜੇ ਔਰ ਸਾਨੂੰ ਮੁੜ ਕੇ ਕੁਝ ਹੋਰ ਕਰਨ ਦੀ ਲੋੜ ਹੀ ਨਾ ਪਵੇ। ਇਹੋ ਜਿਹਾ ਕਰਮ ਕਰਨ ਵਾਸਤੇ ਉਪਦੇਸ਼ ਦਿਓ ਕਿ ਜਿਸ ਕੰਮ ਨੂੰ ਕੀਤਿਆਂ ਮੁੜ ਕੇ ਕੋਈ ਹੋਰ ਕੰਮ ਨਾ ਕਰਨਾ ਪਵੇ। ਕਹਿਣ ਤੋਂ ਭਾਵ सारे कमां दा जिहड़ा निचोड़ है तत् है सार अंश है ओ सानू कृपा करके दस दिओ कि जिस दे कीतियां सानू कुछ होर करन दा करताबी ना रहे ऐसा पवित्र पावन उपदेश आप जी सानू दिओ।
श्री गुरु हर गोविंद अभरामो करियो उपाशो नित सतनामो।
जदों महाराज जी ने इन्हां दा वचन सुनिया बेनती सुनी ते सुन के सतगुरु सच्चे पातशाह जी कहण लगे भारी सिखो सुनो फिर सारे कम्मां विचों इको सब तो सर्वोत्तम काम है जिहदे कीतियां मुड़ के होर कोई काम करन दी लोड़ ही नहीं ते ओ है सच्चे नाम दी उपासना करो। उपासो नित सतनामो सच्चे नाम दी उपासना करो नाम दी कमाई करिया करो नाम दी उपासना करिया करो।
पन्यो न्याले सुन तिस काल कितक सुमत जुत कैस टाल।
भाई न्याला जी ने बेनती कीती जदों सतगुरां कहा ना भी नाम दी उपासना करो ते सुन के भाई निहाला जी ने हाथ जोड़ के सतगुरां नू बेनती कीती महाराज सच्चे पातशाह कई सुमतवान जेडे सियाने आदमी ने जिन्हां दे अंदर कुछ बोध है बुद्धि है ओ इस तरह भी कहंदे ने इस तरह दा भी उपदेश दिंदे ने।
जब लो द्वैत होत जन हृदय त्रिपुटी बनी रहत तवे।
जदों तक अंदर द्वैष दी वृत्ति है द्वैष है ओदों तक त्रिपुटी भी बनी रहिंदी है। महाराज कई सियाने आदमी ए कहंदे ने कि जदों तक द्वैष है अंदर ओदों तक महाराज जी जिहड़ी अंदर त्रिपुटी है ओ त्रिपुटी भी जिहड़ी है अंदर बनी रहिंदी। हुण त्रिपुटी की है ओ अगे दसदे ने।
दोहेरा एक उपास उपासना तृती उपासक से।
महाराज जी ओदों तक अंदर त्रिपुटी बनी रहिंदी एक तां होया उपाश्य एक है उपासना ते एक है उपाशक। उपाशक ओनू कहंदे ने जिहड़ा उपासना कर रहा है उपाश्या ओ जिहदी उपाश्या उपासना करनी है एदां तीन चीजां बनदियां ने उपाश्य उपाशक और उपासना। महाराज जी ए जिहड़ियां तीन चीजां हन
ध्याता ते रोत्यान तिम ज्ञाता ज्ञान रल गए।
फिर दूजी त्रिपटी ए भी है कि ध्यान वाला वखरा है फिर तेज नू आराधना है ओ वखरा ते ध्यान वखरा ध्याता ध्यान और ते इनू भी त्रिपटी कहंदे ने। फिर ज्ञाता ज्ञान और गे जानन वाला ओनू कहंदे ने ज्ञाता जिहदा ज्ञान ग्रहण करना है ओ विच ज्ञान दी बिरती जिहड़ी गे नाल जोड़दी है जिहदा ज्ञान ग्रहण करना है कहंदे एदा ए भी त्रिपुटी जेड़ी है ए हिरदे विच बनी रहिंदी है।
जो पई जब प्राप्त अद्वैती होए तें तीनों को बनना जोए।
महाराज जी जदों अद्वैत दी प्राप्ति हुंदी जदों तक तां द्वैत है क्योंकि जदों महाराज जी ने कहा सी सच्चे नाम दी उपासना करो ते कहण लगे महाराज जी उपासना तां वखरे होके हुंदी है ना ओ परमेश्वर नू वखरा समझना आप ओदे तो वखरा जान के ओनू वाहेगुरु 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 कह के आराधना एदां तां फिर त्रिपटी बनी रहेगी अंदर उपाशक उपासना ते उपाश्या दी ध्याता ध्यान ते दी ज्ञाता ज्ञान गे दी जिहड़ी त्रिपटी अंदर बनी रहेगी। जदों अद्वैत दी प्राप्ति हो जाएगी द्वैत खत्म हो जाएगी फिर यह त्रिपटी भी नहीं रहिंदी फिर यह उपाशक उपासना ते उपाश्या दी जिहड़ी बिरती है यह तिन्ने बिरतियां लै हो जांदियां ने इना तिना का नाश हो जाता है।
पार ब्रह्म को बने स्वरूप
जो अद्वैत की प्राप्ति हो जाती है फिर वह पार ब्रह्म परमेश्वर का ही स्वरूप हो जाता है परमेश्वर विच ही मिलके एक बिक हो जाता है।
जिम सगरे होए बूंद अनूप
जिवें पानी की बूंद समुन्द्र विच मिलके समुन्द्र का रूप हो जाती है।
नामी नाम न जापक जवै
महाराज जी जेड़ा नामी है वो वखरा है नाम ओदा वखरा है फिर ओनू जपण वाला जेड़ा वो वखरा है एदा तीन बिरतियां इत्थे भी बड़ियां होईयां हन।
अपन स्वरूप सर्व लख तवै
वो फिर अपना ही स्वरूप सब नू करके जानदा है कि मैं परमेश्वर नू वखरा किवें समझा ਕਿ ਮੈਂ ਹੀ ਪਰਮੇਸ਼ਰ ਹਾਂ, ਮੈਂ ਹੀ ਪਰਮੇਸ਼ਰ ਦੇ ਵਿੱਚ ਮਿਲਿਆ ਹੋਇਆ ਆਪ ਹੀ ਪਰਮੇਸ਼ਰ ਦਾ ਸਰੂਪ ਹਾਂ। ਏਦਾਂ ਦਾ ਗਿਆਨ ਜਦੋਂ ਅਹੰ ਬ੍ਰਹਮਸਮੀ ਦਾ ਗਿਆਨ ਹਿਰਦੇ ਚ ਹੋ ਜਾਏ, ਅਦਵੈਤਵਾਦ ਦੀ ਬਿਰਤੀ ਬਣ ਜਾਏ ਅੰਦਰ, ਫਿਰ ਇਹ ਤ੍ਰਿਪਟੀ ਲੈ ਹੋ ਜਾਂਦੀ ਹੈ।
ਸ੍ਰੀ ਗੁਰੂ ਸੁਣ ਕੇ ਬੋਰੀ ਉਚਾਰਾ, ਭਗਤ ਤੈ ਚਾਰ ਪ੍ਰਕਾਰਾ।
ਭਾਈ ਨਿਹਾਲਾ ਜੀ ਨੇ ਏਦਾਂ ਬੇਨਤੀ ਕੀਤੀ ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਖੋ, ਭਗਤ ਜਿਹੜੇ ਨੇ ਉਹ ਚਾਰ ਪ੍ਰਕਾਰ ਦੇ ਹੁੰਦੇ ਨੇ। ਜਿਹੜੇ ਭਗਤੀ ਕਰਨ ਵਾਲੇ ਭਗਤ ਨੇ, ਭਗਤ ਜਿਹੜੇ ਨੇ ਉਹ ਵੀ ਚਾਰ ਪ੍ਰਕਾਰ ਦੇ ਹੁੰਦੇ ਨੇ, ਉਹ ਹੁਣ ਤੁਸੀਂ ਸੁਣੋ।
ਬ੍ਰਿੰਦ ਕਾਮਨਾ ਕਰ ਕਰ ਮਨ ਮੈਂ, ਸਤ ਨਾਮ ਸਿਮਰਤ ਨਿਸ ਦਿਨ ਮੈਂ।
ਇੱਕ ਹੁੰਦੇ ਨੇ ਕਾਮਿਆ ਭਗਤ, ਜਿਹੜੇ ਹਿਰਦੇ ਚ ਕਾਮਨਾ ਧਾਰ ਕੇ ਰੱਬ ਰੱਬ ਕਰਦੇ ਨੇ। ਇੱਕ ਤੇ ਕਾਮਿਆ ਭਗਤ ਨੇ ਜਿਹੜੇ ਆਪਣੇ ਮਨ ਦੇ ਵਿਚ ਅਨੇਕ ਪ੍ਰਕਾਰ ਦੀਆਂ ਕਾਮਨਾਵਾਂ ਕਰਕੇ ਫਿਰ ਪਰਮੇਸ਼ਰ ਦੇ ਸੱਚੇ ਨਾਮ ਨੂੰ ਰਾਤ ਦਿਨ ਸਿਮਰਦੇ ਹਨ।
ਹਰ ਸੰਤਨ ਕੀ ਸੇਵਾ ਥਾਨੈ, ਕਹਿ ਬਚਨ ਸੰਤਨ ਕੇ ਮਨ।
ਸੰਤਾਂ ਦੀ ਸੇਵਾ ਕਰਦੇ ਨੇ, ਜੋ ਸੰਤ ਜਨ ਉਹਨਾਂ ਨੂੰ ਕਹਿ ਦਿੰਦੇ ਨੇ ਉਹਨਾਂ ਦੇ ਬਚਨਾਂ ਨੂੰ ਉਹ ਮੰਨਦੇ ਨੇ, ਉਹਨਾਂ ਦੇ ਬਚਨਾਂ ਦੀ ਕਮਾਈ ਕਰਦੇ ਨੇ।
ਤਿੰਨ ਕੀ ਹੋਤ ਕਾਮਨਾ ਪੂਰੇ, ਪੁਨ ਪ੍ਰਭ ਪ੍ਰੀਤ ਉਪਜੋ ਜ਼ਰੂਰੀ।
ਉਹਨਾਂ ਦੇ ਅੰਦਰ ਦੀਆਂ ਜਿਹੜੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ। ਜਿਹੜੇ ਕਾਮਿਆਂ ਭਗਤ ਨੇ ਕਾਮਨਾ ਧਾਰ ਕੇ ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦੇ ਅੰਦਰ ਦੀ ਕਾਮਨਾ ਪੂਰੀ ਹੋ ਜਾਂਦੀ ਹੈ ਤੇ ਫਿਰ ਉਹਨਾਂ ਦੇ ਹਿਰਦੇ ਚ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਜਿਹੜੀ ਪ੍ਰੀਤ ਹੈ ਉਹ ਪ੍ਰੀਤ ਉਪਜ ਆਉਂਦੀ ਹੈ। ਪਰਮੇਸ਼ਰ ਦਾ ਪ੍ਰੇਮ ਉਹਨਾਂ ਦੇ ਹਿਰਦੇ ਚ ਉਪਜ ਆਉਂਦਾ, ਉਹਨਾਂ ਨੂੰ ਕਾਮਿਆਂ ਭਗਤ ਕਹਿੰਦੇ ਨੇ।
ਦੁਤੀਏ ਆਰਤ ਭਗਤ ਬਨੰਤੇ,
ਦੂਜੇ ਨੇ ਆਰਤ ਭਗਤ, ਜਿਹੜੇ ਦੁੱਖ ਤੱਕ ਕਿਸੇ ਦੁੱਖ ਕਰਕੇ ਤਕਲੀਫ ਕਰਕੇ ਭਗਤ ਬਣਦੇ ਨੇ।
ਜੋ ਸ਼ਤਰਨ ਤੇ ਹੋਏ ਦੁਖਵੰਤੇ,
ਜਿਵੇਂ ਕਿਸੇ ਦੁਸ਼ਮਣ ਤੋਂ ਕਿਸੇ ਸ਼ਤਰੂ ਤੋਂ ਦੁਖੀ ਹੋ ਗਏ, ਕਿਸੇ ਦੁਸ਼ਮਣ ਨੇ ਸ਼ਤਰੂ ਨੇ ਉਹਨਾਂ ਨੂੰ ਦੁੱਖ ਦਿੱਤਾ।
ਕਹਿ ਰੋਗਾਤਰ ਦੁੱਖ ਕੋ ਪਾਵੈ,
ਜਾਂ ਕਿਸੇ ਰੋਗ ਕਰਕੇ ਦੁਖੀ ਹੋ ਗਏ, ਰੋਗਾਤੁਰ ਹੋ ਗਏ, ਰੋਗ ਨੇ ਆਤੁਰ ਕਰ ਦਿੱਤਾ, ਦੁਖੀ ਕਰ ਦਿੱਤਾ।
ਪ੍ਰਭ ਕੇ ਸਿਮਰਨ ਮੈਂ ਮਨ ਲਾਵੈ,
ਉਹ ਕਿਸੇ ਦੇ ਦੁੱਖ ਦਿੱਤਿਆਂ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਪਵੇ। ਜਿਵੇਂ ਭਗਤ ਪ੍ਰਹਿਲਾਦ ਨੂੰ ਮਤਰੇਈ ਮਾਂ ਨੇ ਬਾਂਹ ਫੜ ਕੇ ਉਠਾ ਦਿੱਤਾ, ਦੁੱਖ ਦਿੱਤਾ ਨਾ, ਤੇ ਉਹ ਆਰਤ ਭਗਤ ਬਣ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗ ਪਏ। ਕਹਿੰਦੇ ਇਸ ਪ੍ਰਕਾਰ ਨਾਲ ਜਦੋਂ ਕਿਸੇ ਦੁੱਖ ਕਰਕੇ ਦੁਖੀ ਹੋਏ ਫਿਰ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਮਨ ਲਾ ਕੇ ਸਿਮਰਨ ਕਰਨ ਲੱਗ ਪਏ।
ਸ਼ਤਰਨ ਤੇ ਹੋਏ ਜਾਤ ਸੁਖਾਰੋ, ਰੋਗ ਨਸ਼ਟੇ ਹੋਏ ਬਲ ਭਾਰੋ।
ਜਦੋਂ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਜਿੰਨੇ ਦੁਸ਼ਮਣ ਨੇ ਉਹਨਾਂ ਸਾਰੇ ਦੁਸ਼ਮਣਾਂ ਵੱਲੋਂ ਸੌਖੇ ਹੋ ਜਾਂਦੇ ਨੇ। ਔਰ ਜੇ ਸਰੀਰ ਤੇ ਕੋਈ ਰੋਗ ਹੈ ਉਹ ਰੋਗ ਵੀ ਉਹਨਾਂ ਦੇ ਨਸ਼ਟ ਹੋ ਜਾਂਦੇ ਨੇ, ਔਰ ਉਹਨਾਂ ਦੇ ਸਰੀਰ ਵਿੱਚ ਬਲ ਭਰ ਜਾਂਦਾ ਹੈ।
ਅੱਗੇ ਕੋ ਸ਼ਰਧਾ ਵਧ ਪਰੈ, ਲਾਲਚ ਤੇ ਸਦ ਸਿਮਰਨ ਕਰੈ।
ਜਿਹੜੇ ਆਤੁਰ ਭਗਤ ਨੇ ਜੇ ਕਿਸੇ ਦੇ ਦੁਖਾਇਆ ਉਹ ਰੱਬ ਦੀ ਭਗਤੀ ਕਰਦੇ ਤੇ ਉਹਨਾਂ ਦਾ ਦੁੱਖ ਦੂਰ ਹੋ ਜਾਂਦਾ ਹੈ, ਤੇ ਉਹ ਇਹ ਵੇਖ ਕੇ ਅੱਗੇ ਨਾਲੋਂ ਫਿਰ ਹੋਰ ਦੁੱਗਣੀ ਭਗਤੀ ਕਰਦੇ ਨੇ ਕਿ ਪਰਮੇਸ਼ਰ ਨੇ ਸਾਡੇ ਦੁੱਖ ਦੂਰ ਕਰ ਦਿੱਤੇ ਨੇ, ਅਸੀਂ ਹੋਰ ਉਹਦੀ ਭਗਤੀ ਕਰੀਏ। ਉਹ ਅੱਗੇ ਨਾਲੋਂ ਹੋਰ ਦੁੱਗਣਾ ਚਾਹੋ ਧਾਰਨ ਕਰਕੇ, ਹੋਰ ਲਾਲਚ ਆਪਣੇ ਹਿਰਦੇ ਚ ਧਾਰਨ ਕਰਕੇ ਪਰਮੇਸ਼ਰ ਦਾ ਸਦਾ ਸਿਮਰਨ ਕਰਦੇ ਨੇ।
ਤੀਜੇ ਨਿਤ ਉਪਾਸ਼ਨਾ ਧਾਰੇ, ਸਿਮਰੈ ਸਤ ਨਾਮ ਅਗਿਆਰੇ।
ਤੀਜੇ ਨੇ ਉਪਾਸ਼ਿਆ ਭਗਤ, ਮਹਾਰਾਜ ਜੀ ਕਹਿੰਦੇ ਜਿਹੜੇ ਉਪਾਸ਼ਿਆ ਭਗਤ ਨੇ ਉਹ ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਇਸ ਕਰਕੇ ਸਿਮਰਦੇ ਨੇ ਕਿ ਅਕਾਲ ਪੁਰਖ ਪਰਮੇਸ਼ਰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ, ਉਹਨੂੰ ਪਾਪ ਨਾਸਕ ਸਮਝ ਕੇ ਕਿ ਪਰਮੇਸ਼ਰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਉਹਨੂੰ ਪਾਪ ਨਾਸ਼ਕ ਸਮਝ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ।
ਲਖੈ ਦਾਸ ਨਿਜ ਪ੍ਰਭ ਕੋ ਕਰਤਾ, ਹਮ ਤ੍ਰਿਆ ਸਮ ਪਰਮੇਸ਼ਰ ਭਰਤਾ।
ਹਰ ਵਕਤ ਆਪਣੇ ਆਪ ਨੂੰ ਪਰਮੇਸ਼ਰ ਦਾ ਦਾਸ ਤੇ ਪਰਮੇਸ਼ਰ ਨੂੰ ਮਾਲਕ ਕਰਕੇ ਸਮਝਦੇ ਨੇ, ਜਾਂ ਇਸ ਤਰ੍ਹਾਂ ਸਮਝਦੇ ਨੇ ਕਿ ਅਸੀਂ ਪਰਮੇਸ਼ਰ ਦੀਆਂ ਜੀਵ ਰੂਪੀ ਇਸਤਰੀਆਂ ਹਾਂ ਔਰ ਪਾਰ ਬ੍ਰਹਮ ਪਰਮੇਸ਼ਰ ਸਾਡਾ ਪਤੀ ਹੈ। ਏਦਾਂ ਉਹ ਭਗਤੀ ਕਰਦੇ, ਉਹਨੂੰ ਪਤੀ ਸਮਝ ਕੇ ਆਪ ਆਪਣੇ ਆਪ ਨੂੰ ਉਹਦੀ ਜੀਵ ਰੂਪੀ ਇਸਤਰੀ ਸਮਝ ਕੇ ਫਿਰ ਉਹ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰਦੇ ਨੇ, ਉਹਨਾਂ ਨੂੰ ਉਪਾਸ਼ਿਆ ਭਗਤ ਕਹਿੰਦੇ ਨੇ।
ਅੰਤੈ ਕਰਨ ਬਿਮਲੋਏ ਜਾਤ,
ਇੱਦਾਂ ਜਦੋਂ ਉਪਾਸ਼ਨਾ ਸਹਿਤ ਭਗਤੀ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਅੰਤਸ਼ ਕਰਨ ਨੇ ਉਹ ਨਿਰਮਲ ਹੋ ਜਾਂਦੇ ਨੇ, ਮੈਲ ਤੋਂ ਰਹਿਤ ਹੋ ਜਾਂਦੇ ਨੇ।
ਹੁਣ ਤਿਸ ਬ੍ਰਹਮ ਗਿਆਨ ਉਪਜਾਤ,
ਉਹਨਾਂ ਦੇ ਹਿਰਦਿਆਂ ਵਿੱਚ ਫਿਰ ਬ੍ਰਹਮ ਗਿਆਨ ਪੈਦਾ ਹੋ ਜਾਂਦਾ, ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਚੌਥੋ ਗਿਆਨੀ ਭਗਤ ਵਿਸਾਲੇ,
ਚੌਥੇ ਨੇ ਗਿਆਨੀ ਭਗਤ, ਤਿੰਨ ਭਗਤਾਂ ਦਾ ਉੱਤੇ ਜ਼ਿਕਰ ਕਰ ਦਿੱਤਾ, ਹੁਣ ਚੌਥੇ ਭਗਤਾਂ ਦੀ ਗੱਲ ਕਰਦੇ। ਚੌਥੇ ਪ੍ਰਕਾਰ ਦੇ ਜਿਹੜੇ ਭਗਤ ਨੇ ਉਹਨੇ ਗਿਆਨੀ ਭਗਤ, ਜਿਹੜੇ ਸਾਰਿਆਂ ਤੋਂ ਵਿਸ਼ਾਲ ਤੇ ਉੱਤਮ ਹੁੰਦੇ ਨੇ।
ਏਕ ਪਰਮੇਸ਼ਰ ਸਭ ਮੈਂ ਭਾਲੇ,
ਸਾਰੇ ਜਿਹੜੇ ਪਹਿਲਾਂ ਤਿੰਨ ਪ੍ਰਕਾਰ ਦੇ ਭਗਤ ਦੱਸੇ ਨੇ ਉਹਨਾਂ ਨਾਲੋਂ ਵੀ ਉੱਤਮ ਭਗਤ ਹੁੰਦੇ ਨੇ ਗਿਆਨੀ ਭਗਤ। ਕਬੀਰ ਜੀ, ਰਵਿਦਾਸ ਜੀ ਵਰਗੇ ਜਿਹੜੇ ਮਹਾਂਪੁਰਖ ਭਗਤ ਨੇ ਗਿਆਨੀ ਭਗਤ ਨੇ। ਇਹ ਗਿਆਨੀ ਭਗਤ ਕੀ ਕਰਦੇ ਨੇ, ਇਹ ਪਾਰ ਬ੍ਰਹਮ ਪਰਮੇਸ਼ਰ ਨੂੰ ਹੀ ਸਾਰਿਆਂ ਵਿੱਚ ਵੇਖਦੇ ਨੇ। ਏਕ ਪਰਮੇਸ਼ਰ ਸਭ ਮਹਿ ਭਾਲੇ, ਇੱਕ ਪਾਰ ਬ੍ਰਹਮ ਪਰਮੇਸ਼ਰ ਨੂੰ ਹੀ ਸਾਰਿਆਂ ਵਿੱਚ ਭਾਲਦੇ ਤੇ ਵੇਖਦੇ ਨੇ।
ਘੱਟ ਮੱਟ ਮੈਂ ਜਿਮ ਵਿਆਪ ਆਕਾਸ਼, ਤਿਮ ਸਭ ਮੈਂ ਇੱਕ ਬ੍ਰਹਮ ਪ੍ਰਕਾਸ਼।
ਘੜੇ ਤੇ ਮਕਾਨ ਵਿੱਚ ਜਿਵੇਂ ਇੱਕੋ ਆਕਾਸ਼ ਹੀ ਵਿਆਪਕ ਹੈ, ਉਹਨੂੰ ਘੜਾ ਆਕਾਸ਼ ਕਹਿ ਦਿੰਦੇ ਨੇ, ਉਹਨੂੰ ਮਠਾ ਆਕਾਸ਼ ਕਹਿ ਦਿੰਦੇ ਨੇ, ਪਰ ਆਕਾਸ਼ ਦੋਹਾਂ ਵਿੱਚ ਇੱਕੋ ਜਿਹਾ ਹੈ। ਇੱਦਾਂ ਉੱਚੇ ਨੀਵੇਂ ਸਾਰਿਆਂ ਵਿੱਚ ਜਿਹੜੇ ਗਿਆਨੀ ਭਗਤ ਨੇ ਪਰਮੇਸ਼ਰ ਦੀ ਜੋਤ ਨੂੰ ਹੀ ਵੇਖਦੇ ਨੇ ਕਿ ਸਭ ਹੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਇਹ ਗਿਆਨੀ ਭਗਤਾਂ ਦੀ ਅਵਸਥਾ ਹੈ, ਉਹਨਾਂ ਨੂੰ ਸਾਰਿਆਂ ਵਿੱਚ ਊਚ ਨੀਚ ਮੈਂ ਜੋਤ ਸਮਾਣੀ, ਉੱਚਿਆਂ ਨੀਵਿਆਂ ਸਾਰਿਆਂ ਵਿੱਚ ਪਰਮੇਸ਼ਰ ਦੀ ਅਕਾਲ ਪੁਰਖ ਦੀ ਜੋਤ ਹੀ ਸਮਾਈ ਹੋਈ ਨਜ਼ਰ ਆਉਂਦੀ ਹੈ।
ਇਮ ਲਖ ਵਾਹਿਗੁਰੂ ਨਿਤ ਸਿਮਰੈ, ਦ੍ਰਿੜ ਹੋਏ ਆਤਮ ਗਿਆਨ ਸੋਰ ਮੈਂ।
ਇਸ ਪ੍ਰਕਾਰ ਨਾਲ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਉਹਦਾ ਨਾਮ ਸਿਮਰਦੇ ਨੇ, ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਨੂੰ ਸਿਮਰਦੇ ਨੇ, ਤੇ ਉਹਨਾਂ ਦੇ ਅੰਦਰ ਜਿਹੜਾ ਆਤਮ ਗਿਆਨ ਹੈ ਉਹ ਦ੍ਰਿੜ ਹੋ ਜਾਂਦਾ ਹੈ, ਉਹਨਾਂ ਦੇ ਹਿਰਦੇ ਵਿੱਚ ਆਤਮਾ ਦਾ ਗਿਆਨ ਦ੍ਰਿੜ ਹੋ ਜਾਂਦਾ ਹੈ।
ਚਤੁਰ ਭੂਮਿਕਾ ਤੇ ਚੜ ਜਾਏ, ਸਪਤਮ ਵਿਖੇ ਸਥਿਰਤਾ ਪਾਏ।
ਜਿਹੜੀਆਂ ਚਾਰ ਭੂਮਿਕਾਵਾਂ ਨੇ, ਜਿਹੜੀਆਂ ਸੱਤ ਭੂਮਿਕਾਵਾਂ ਨੇ, ਉਹਨਾਂ ਸਾਰੀਆਂ ਭੂਮਿਕਾਵਾਂ ਤੋਂ ਉੱਪਰ ਉੱਠ ਕੇ ਸੱਤਵੀਂ ਜਿਹੜੀ ਗਿਆਨ ਦੀ ਭੂਮਿਕਾ ਹੈ, ਤੁਰਿਆ ਪਦ ਹੈ, ਉਹਦੇ ਵਿੱਚ ਜਾ ਕੇ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ।
ਗਿਆਨ ਤੇ ਸਿਮਰੋ ਤੁਮ ਸਤ ਨਾਮ, ਸੰਤਨ ਕੀ ਸੇਵੋ ਨਿਸ਼ਕਾਮ।
ਮਹਾਰਾਜ ਜੀ ਕਹਿੰਦੇ ਇਸ ਕਰਕੇ ਤੁਸੀਂ ਹੁਣ ਸਿਮਰਨ ਕਰਿਆ ਕਰੋ ਪਰਮੇਸ਼ਰ ਦਾ, ਜਦੋਂ ਸਿਮਰਨ ਕਰੋਗੇ ਤ੍ਰਿਪਟੀ ਆਪਣੇ ਆਪ ਹੀ ਖਤਮ ਹੋ ਜਾਏਗੀ। ਜਦੋਂ ਨਾਮ ਜਪੋਗੇ, ਨਾਮ ਤੇ ਨਾਮੀ ਚ ਕੋਈ ਫਰਕ ਨਹੀਂ ਹੈ, ਤੇ ਫਿਰ ਜਿਹੜਾ ਨਾਮ ਜਪ ਰਿਹਾ ਉਹ ਵੀ ਨਾਮ ਜਪਦਿਆਂ ਜਪਦਿਆਂ ਨਾਮੀ ਦਾ ਹੀ ਸਰੂਪ ਹੋ ਜਾਂਦਾ ਹੈ। ਉਪਾਸ਼ਨਾ ਕਰਨ ਵਾਲਾ ਉਪਾਸ਼ਕ ਜਿਸ ਦੀ ਉਪਾਸ਼ਨਾ ਕਰ ਰਿਹਾ, ਉਪਾਸ਼ਨਾ ਕਰਦਾ ਕਰਦਾ ਉਸੇ ਉਪਾਸ਼ਿਆ ਦੇ ਸਰੂਪ ਵਿੱਚ ਅਭੇਦ ਹੋ ਜਾਂਦਾ। ਜਦੋਂ ਉਹਦੇ ਵਿੱਚ ਅਭੇਦ ਹੋ ਜਾਂਦਾ ਫਿਰ ਤ੍ਰਿਪਟੀ ਆਪਣੇ ਆਪ ਖਤਮ ਹੋ ਜਾਂਦੀ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਸ ਕਰਕੇ ਤੁਸੀਂ ਸੱਚੇ ਨਾਮ ਦਾ ਸਿਮਰਨ ਕਰਿਆ ਕਰੋ, ਕੱਲਾ ਸਿਮਰਨ ਹੀ ਨਹੀਂ ਸੰਤਾਂ ਦੀ ਮਹਾਂਪੁਰਖਾਂ ਦੀ ਸੇਵਾ ਵੀ ਕਰਿਆ ਕਰੋ।
ਮਨ ਨੀਵਾਂ ਰੱਖੋ ਤਜਮਾਨ,
ਆਪਣੇ ਮਨ ਨੂੰ ਨੀਵਾਂ ਕਰਕੇ ਰੱਖਣਾ, ਹਰਲੀਮੀ ਵਾਲਾ ਨਿਮਰਤਾ ਵਾਲਾ ਬਣਾ ਕੇ, ਔਰ ਆਪਣੇ ਅੰਦਰੋਂ ਮਾਣ ਤੇ ਅਭਿਮਾਨ ਨੂੰ ਤਜਣਾ ਤਿਆਗਣਾ ਹੈ।
ਸੁਖੇਨ ਤੁਮੋ ਕਲਿਆਣ,
ਇਹਨਾਂ ਕਰਨ ਨਾਲ ਤੁਹਾਨੂੰ ਸੁਖੈਨ ਹੀ ਕਲਿਆਣ ਦੀ ਪ੍ਰਾਪਤੀ ਹੋ ਜਾਏਗੀ, ਸੌਖੇ ਢੰਗ ਨਾਲ ਹੀ ਤੁਹਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ ਜੇ ਤੁਸੀਂ ਇਹ ਕਰਮ ਕਰੋਗੇ।
ਸੁਣੋ ਉਪਦੇਸ਼ ਭਲੇ ਤਿਸ ਕਾਲਾ, ਗੁਰਮੁਖ ਕੇ ਨਵਲਾ ਰੋ ਨਿਹਾਲਾ।
ਸਤਿਗੁਰਾਂ ਦਾ ਇਹ ਪਵਿੱਤਰ ਉਪਦੇਸ਼ ਸੁਣ ਕੇ, ਭਲਾ ਉਪਦੇਸ਼ ਸੁਣ ਕੇ ਭਾਈ ਨਵਲਾ ਤੇ ਭਾਈ ਨਿਹਾਲਾ ਜੀ ਵੀ ਗੁਰਮੁਖ ਬਣ ਗਏ। ਗੁਰੂ ਦਾ ਉਪਦੇਸ਼ ਸੁਣਦਿਆਂ ਉਪਦੇਸ਼ ਹਿਰਦੇ ਚ ਵਸ ਗਿਆ, ਉਸੇ ਉਪਦੇਸ਼ ਦੁਆਰਾ ਉੱਠਦਿਆਂ ਬਹਿੰਦਿਆਂ ਨਾਮ ਦੀ ਕਮਾਈ ਕਰਨ ਲੱਗ ਪਏ, ਉਰੇ ਗੁਰਮੁਖ ਪਦਵੀ ਨੂੰ ਪ੍ਰਾਪਤ ਹੋ ਗਏ।
ਜੋ ਪਈ ਜੋ ਦਾਜੈਤ ਸੇਠ ਮਲ ਭਾਰੇ, ਪੌਰਦਾਰ ਗੁਰਪੁਰ ਅਗਾਰੇ।
ਇੱਕ ਭਾਈ ਜੋਧਾ ਤੇ ਦੂਜਾ ਹੈ ਸੇਠ ਜੈਤ ਮਲ, ਇਹ ਗੁਰੂ ਸਾਹਿਬ ਜੀ ਦੇ ਦਰਵਾਜੇ ਤੇ ਪੌਰਦਾਰ ਸਨ। ਮਹਾਰਾਜ ਜੀ ਦੇ ਦਰਵਾਜੇ ਤੇ ਚੋਭਾ ਫੜ ਕੇ ਖਲੋਂਦੇ ਸੀ, ਇਹ ਗੁਰੂ ਸਾਹਿਬ ਜੀ ਦੇ ਦਰਵਾਜੇ ਦੇ ਪੌਰਦਾਰ ਸਨ।
ਸਦਾ ਦੁਆਰ ਪਰ ਰੱਖਿਆ ਕਰੀ,
ਹਰ ਵੇਲੇ ਸਤਿਗੁਰਾਂ ਦੇ ਦੁਆਰ ਤੇ ਖਲੋ ਕੇ ਦਰਵਾਜੇ ਤੇ ਰੱਖਿਆ ਕਰਦੇ ਸੀ ਕਿ ਚੁਕੰਨੇ ਹੋ ਕੇ ਸਾਵਧਾਨੀ ਦੇ ਨਾਲ ਪਹਿਰਾ ਦਿੰਦੇ ਸਨ।
ਬੂਜੇ ਨੇ ਅੰਤਰ ਬਰੀ,
ਇਨ੍ਹਾਂ ਤੋਂ ਪੁੱਛੇ ਬਿਨਾਂ ਕੋਈ ਅੰਦਰ ਨਹੀਂ ਸੀ ਜਾ ਸਕਦਾ। ਸਤਿਗੁਰਾਂ ਦੇ ਦਰਵਾਜੇ ਤੇ ਪੌਰਦਾਰ ਸੀ ਦੋਵੇਂ, ਤੇ ਜਦੋਂ ਤੱਕ ਇਹ ਗੁਰੂ ਸਾਹਿਬ ਜੀ ਨੂੰ ਇਹ ਜਾ ਕੇ ਪੁੱਛਦੇ ਸੀ ਮਹਾਰਾਜ ਜੀ ਕੋਈ ਸੇਵਕ ਮਿਲਣ ਆਇਆ, ਸਤਿਗੁਰਾਂ ਦੀ ਆਗਿਆ ਹੁੰਦੀ ਸੀ, ਫੇਰ ਇਹ ਅੰਦਰ ਜਾਣ ਦਿੰਦੇ ਸੀ। ਇਸ ਤਰ੍ਹਾਂ ਇਨ੍ਹਾਂ ਤੋਂ ਬਿਨਾਂ ਪੁੱਛਿਆ ਕੋਈ ਅੰਦਰ ਦਰਬਾਰ ਵਿਚ ਜਿੱਥੇ ਗੁਰੂ ਸਾਹਿਬ ਜੀ ਦਾ ਆਪਣਾ ਨਿੱਜੀ ਆਸਣ ਹੁੰਦਾ ਸੀ, ਉਥੇ ਇਨ੍ਹਾਂ ਤੋਂ ਪੁੱਛੇ ਬਿਨਾਂ ਕੋਈ ਅੰਦਰ ਨਹੀਂ ਸੀ ਜਾ ਸਕਦਾ।
ਇੱਕ ਦਿਨ ਬੈਠੇ ਸਹਿਜ ਸਵਾਏ, ਸਤਿਗੁਰ ਸੋ ਬੁਝਿਓ ਇਸ ਭਾਏ।
ਇੱਕ ਦਿਨ ਸਤਿਗੁਰੂ ਜੀ ਸਹਿਜ ਸਵਾਏ ਬੈਠੇ ਸਨ, ਤੇ ਇਨ੍ਹਾਂ ਨੇ ਵੇਖਿਆ ਕਿ ਅੱਜ ਸਤਿਗੁਰਾਂ ਦੇ ਕੋਲ ਸਮਾਂ ਏਕਾਂਤ ਵਿਚ ਬੈਠੇ ਨੇ, ਕੋਈ ਬਚਨ ਹੀ ਪੁੱਛ ਲਈਏ ਸਤਿਗੁਰਾਂ ਨੂੰ। ਇਹ ਮਹਾਰਾਜ ਜੀ ਦੇ ਕੋਲ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਹਿਜ ਸੁਭਾਏ ਪੁੱਛਣ ਲੱਗੇ।
ਕੇਤਕ ਕੈਤ ਗਿਆਨ ਜਬਲਾ, ਤਬੈ ਭਗਤ ਕੋ ਕਰਬੋ ਕਾ।
ਲੱਗੇ ਸਤਿਗੁਰੂ ਜੀ, ਕਈ ਲੋਕ ਇਹ ਕਹਿੰਦੇ ਨੇ ਕਿ ਜਦੋਂ ਗਿਆਨ ਦੀ ਪ੍ਰਾਪਤੀ ਹੋ ਜੇ ਫਿਰ ਭਗਤੀ ਦੀ ਲੋੜ ਕੀ ਹੈ। ਜੇ ਗਿਆਨ ਦੀ ਪ੍ਰਾਪਤੀ ਹੋ ਜਾਏ ਤੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਫਿਰ ਭਗਤੀ ਦੀ ਕਾਹਦੀ ਲੋੜ ਹੈ, ਭਗਤੀ ਫਿਰ ਕਰਨ ਦਾ ਕੀ ਮਤਲਬ ਹੋਇਆ ਜੇ ਗਿਆਨ ਮਿਲ ਗਿਆ।
ਦੇਸ ਗਿਆਨ ਹੀ ਕੇਵਲ ਇੱਕ, ਜਿਸ ਤੇ ਉਪਜਿਓ ਹਿਰਦੇ ਵਿਵੇਕ।
ਗਿਆਨ ਹੀ ਮੁਕਤੀ ਦੇ ਦਿੰਦਾ ਹੈ, ਗਿਆਨ ਨਾਲ ਹੀ ਕੇਵਲ ਦੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਹਿਰਦੇ ਵਿਚ ਵਿਵੇਕ ਉਪਜ ਆਉਂਦਾ ਹੈ, ਤੇ ਫਿਰ ਭਗਤੀ ਦੀ ਤਾਂ ਲੋੜ ਹੀ ਨਹੀਂ ਰਹਿੰਦੀ। ਮਹਾਰਾਜ, ਫਿਰ ਭਗਤੀ ਦੀ ਕੀ ਲੋੜ ਹੈ ਜੇ ਗਿਆਨ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ? ਐਸਾ ਕਈ ਲੋਕਾਂ ਕੋਲੋਂ ਅਸੀਂ ਸੁਣਿਆ ਹੈ।
ਸ੍ਰੀ ਮੁਕਤ ਤੇ ਸ਼ੁਭ ਪੰਥ ਬਤਾਵੇ, ਬਿਨਾ ਭਗਤ ਮੈਂ ਗਿਆਨ ਸੁਹਾਵੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਕਤ ਬੋਲੇ, ਇਨ੍ਹਾਂ ਦੀ ਬੇਨਤੀ ਸੁਣ ਕੇ ਸ਼ੁਭ ਪੰਥ ਦੱਸਦਿਆਂ ਕਹਿਣ ਲੱਗੇ, ਭਾਈ ਸਿੱਖੋ ਇਹ ਗੱਲ ਯਾਦ ਰੱਖਿਆ ਜੇ ਕਿ ਭਗਤੀ ਤੋਂ ਬਿਨਾਂ ਗਿਆਨ ਸੋਭਨੀਕ ਨਹੀਂ ਹੁੰਦਾ। ਉਹੀ ਗਿਆਨ ਸੋਭਨੀਕ ਹੁੰਦਾ ਜਿਹਦੇ ਨਾਲ ਭਗਤੀ ਹੋਵੇ। ਭਗਤੀ ਤੋਂ ਬਿਨਾਂ ਗਿਆਨ, ਕੱਲਾ ਫੋਕਾ ਗਿਆਨ ਜਿਹੜਾ ਇਹ ਸੋਭਨੀਕ ਨਹੀਂ ਹੁੰਦਾ। ਭਗਤੀ ਤੋਂ ਬਿਨਾਂ ਗਿਆਨ ਪ੍ਰਵਾਨ ਨਹੀਂ ਹੁੰਦਾ।
ਜਥਾ ਕ੍ਰਿਤ ਬਲਵਾਨ, ਭੋਜਨ ਮਿਲੇ ਜੇ ਸਵਾਦਮਾਨ।
ਕਹਿੰਦੇ ਜਿਵੇਂ ਘਿਓ ਜਿਹੜਾ ਹੁੰਦਾ ਨਾ, ਦੇਸੀ ਘਿਓ ਬੜਾ ਬਲਵਾਨ ਹੁੰਦਾ, ਬੜੀ ਤਾਕਤ ਵਾਲਾ ਹੁੰਦਾ, ਉਹ ਕਿਸੇ ਸਬਜ਼ੀ ਭਾਜੀ ਵਿਚ ਮਿਲ ਜਾਏ ਤੇ ਓਹਨੂੰ ਸਵਾਦੀ ਬਣਾ ਦਿੰਦਾ।
ਕਫੀ ਜੇ ਕ੍ਰਿਤ ਪਾਨ ਕੋ ਕਰੇ, ਛਾਤੀ ਬੋਝ ਰੋਗ ਸੋ ਧਰੇ।
ਜਿਹਨੂੰ ਕਫ ਦਾ ਰੋਗ ਲੱਗਾ ਹੋਵੇ, ਕਫ ਦਾ ਰੋਗ ਕਹਿੰਦੇ ਨੇ ਵੀ ਛਾਤੀ ਜੰਮੀ ਹੋਵੇ, ਰੇਸ਼ਾ ਜੰਮਿਆ ਹੋਵੇ, ਗਲਾ ਖਰਾਬ ਹੋਵੇ, ਇਹੋ ਜੇ ਵਿਅਕਤੀ ਨੂੰ ਤੁਸੀਂ ਦੇਸੀ ਘਿਓ ਪਿਲਾ ਦਿਓ ਕੱਲਾ, ਤੇ ਉਹਦਾ ਰੋਗ ਹੋਰ ਜ਼ਿਆਦਾ ਵੱਧ ਜਾਏਗਾ, ਉਹਦੀ ਛਾਤੀ ਹੋਰ ਜ਼ਿਆਦਾ ਜੰਮ ਜਾਏਗੀ, ਉਹਦਾ ਕਫ ਦਾ ਰੋਗ ਹੋਰ ਜ਼ਿਆਦਾ ਵੱਧ ਜਾਏਗਾ। ਹਾਲਾਂਕਿ ਹੈ ਤਾਂ ਉਹ ਘਿਓ ਹੈ ਨਾ, ਪਰ ਜੇ ਤੁਸੀਂ ਕਿਸੇ ਕਫੀ ਨੂੰ, ਰੋਗੀ ਆਦਮੀ ਨੂੰ ਜਿਹਨੂੰ ਕਫ ਦਾ ਰੋਗ ਹੈ, ਉਹਨੂੰ ਤੁਸੀਂ ਘਿਓ ਦੇ ਦਿਓਗੇ ਤੇ ਉਹਦੀ ਛਾਤੀ ਦਾ ਬੋਝ ਹੋਰ ਜ਼ਿਆਦਾ ਵੱਧ ਜਾਏਗਾ, ਉਹਦਾ ਰੋਗ ਹੋਰ ਜ਼ਿਆਦਾ ਵੱਧ ਜਾਏਗਾ।
ਫੀਕਾ ਬਨ ਰਹਿ ਦਿਨ ਰਾਤ, ਖਾਂਸੀ ਹੋਤ ਆਹਾਰ ਨਾ ਖਾਤ।
ਉਹਦਾ ਮੂੰਹ ਫਿਰ ਰਾਤ ਦਿਨ ਫਿੱਕਾ ਹੋ ਜਾਏਗਾ, ਫਿੱਕਾ ਪੈ ਜਾਏਗਾ, ਉਹ ਫਿਰ ਰਾਤ ਦਿਨ ਖੰਘਦਾ ਹੀ ਰਹਿੰਦਾ ਤੇ ਰੋਟੀ ਵੀ ਨਹੀਂ ਖਾ ਸਕਦਾ। ਜਿਹਨੂੰ ਬੰਦੇ ਨੂੰ ਕਾਫੀ ਹੋਵੇ ਤੇ ਘਿਓ ਦੇ ਦਿਓ, ਹੋਰ ਜ਼ਿਆਦਾ ਖੰਘ ਵੱਧ ਜਾਏਗੀ, ਉਹਦੀ ਖਾਂਸੀ ਹੋਰ ਵੱਧ ਜਾਏਗੀ, ਫਿਰ ਉਹ ਰਾਤ ਦਿਨ ਖੰਘਦਾ ਹੀ ਰਹਿੰਦਾ, ਉਹ ਰੋਟੀ ਵੀ ਨਹੀਂ ਖਾ ਸਕਦਾ, ਭੋਜਨ ਵੀ ਨਹੀਂ ਖਾ ਸਕਦਾ।
ਜੇ ਸੁਭਾਉ ਤਨ ਪੇਤੀ ਹੋਏ, ਪੀਵੈ ਨਿਰੋ ਕ੍ਰਿਤ ਜੇ ਸੋਏ।
ਕਹਿੰਦੇ ਇੱਕ ਤਾਂ ਕਫੀ ਬੰਦੇ ਨੂੰ ਘਿਓ ਦੇ ਦਿਓ, ਉਹਨੂੰ ਨਹੀਂ ਪਚਦਾ, ਉਹ ਘਿਓ ਦੇ ਨਾਲ ਉਹਦਾ ਕਫ ਰੋਗ ਹੋਰ ਵੱਧ ਜਾਂਦਾ। ਦੂਜੇ ਹੁੰਦੇ ਨੇ ਪਿੱਤੀ, ਜਿਨ੍ਹਾਂ ਦਾ ਪਿੱਤ ਵਧੀ ਹੋਵੇ, ਸਰੀਰ ਚ ਗਰਮੀ ਵਧੀ ਹੋਵੇ, ਉਹਨੂੰ ਤੁਸੀਂ ਘਿਓ ਦੇ ਦਿਓ, ਉਹ ਘਿਓ ਪੀਵੇਗਾ ਤੇ ਉਸ ਘਿਓ ਨੂੰ ਪੀਂਦਿਆਂ ਸਾਰ
ਤਿੰਨ ਕੋ ਲਗਾ ਅਧਿਕ ਅਤ ਸਾਰ, उपजै तन में रोग विकार।
तन दे विच फित रोग वध्या होया है, ओनू जे तुसी घ्यो दे दोगे ओ घ्यो नू पींदिया सार ओनू दस्त लग जाणगे, उल्टियां लग जाणगी। ओदे तां अंदर पहला गर्मी वधी हुई है, ते ओनू होर अगो घ्यो दे दो ते कहंदे फिर ओनू अति सार लग जांदे ने, दस्त लग जांदे ने, ओदे शरीर विच होर ज्यादा विकार ते रोग पैदा हो जांदा है।
जे मिलाए मिश्री तो खाए दोहन ते तन सुखी उपजाए।
उसे देसी घ्यो दे विच खंड मिला लो, उसे देसी घ्यो दे विच शक्कर मिला दियो जां मिठा मिला दियो, ओ घ्यो जे तुसी किसे खंघ वाले रोगी नू दियोगे, जिनू कफ लगी हुई है ओनू दियोगे, जां जिनू दस्त लगे हुए ने ओनू दियोगे, ओ दोहां वास्ते लाभदायक होवेगा। है ओ भी घ्यो ही, कला सुधा घ्यो दियोगे ते ओदा रोग वधेगा, पर उसे घ्यो विच जे मिश्री मिला के खंड मिला के दे दियोगे ते ओदे नाल ओदे रोग दी निवृत्ति होवेगी, ओदे नाल ओदा रोग कटिया जाएगा।
तथा ज्ञान जै कै होए अंग ब्रह्म सुबह न सोए।
कहंदे इसे तरह जेड़ा कला ज्ञान है ना, कला ज्ञान ओ है देसी घ्यो, ते जिथे कला ज्ञान होवे बंदा कहंदा अहंग ब्रह्म अस्मी मैं ही रब्बा, मैं ही परमात्मा, कला फोका ज्ञान हो गया कि मैं रब हां, मैं ही ब्रह्म ज्ञान नु प्राप्त करने वाला ब्रह्म हां, ब्रह्म ही मेरा स्वरूप है, मैं ब्रह्म दा स्वरूप हां। कहंदे इस प्रकार नाल जिन्हें ए फोका ज्ञान अपने अंदर धारण कर लिया,
सुन बेहार बिगड़ बो जाए पर नरक मैं सुर्ग लिखाए।
एक महापुरुष ने तो कह दिता कि मैं ही रब हां, उन्हें तो भगती करके उस अवस्था नु प्राप्त किया, जदो ए गल किसी दूजे ने सुनी, उन्हें कली फोकी गल ही सुनी भी मैं ही रब हां ते मेरे अंदर भी रब रहिंदा, उन्हें कला फोका ज्ञान सुनिया, ते फोका ज्ञान सुन के सगो बिगड़ जांदा है कि जे मैं ही रब हां ते मैनू रब नू केड़ा पाप पुन लगदा है, फिर करी जावे चोरियां भी करी जावे, ठगियां भी मारी जाए, ते निंदा चुगली झूठ भी बोली जे, रब नू केड़ा पाप लगदा, मैं तां रब हां। कहिंदे फिर ये फोका ज्ञान जेड़ा ना वो बंदे नू विकारी बना दिंदा, जिवे कला घ्यो कफी दे जां पित दे रोगी नू दे दियो ते ओह होर रोगी हो जांदे ने। ਇਦਾਂ ਵਿਕਾਰੀ ਇਨਸਾਨ ਨੂੰ ਕੱਲਾ ਸ਼ੁੱਧ ਗਿਆਨ ਦੇ ਦਿਓ ਕਿ ਤੂੰ ਰੱਬ ਹੈ, ਤੂੰ ਪਰਮਾਤਮਾ ਹੈ, ਤੇ ਉਹ ਸੁਣ ਕੇ ਹੋਰ ਵਿਕਾਰੀ ਹੋ ਜਾਂਦਾ, ਉਹ ਕਹਿੰਦਾ ਕਰੀ ਜਾਓ ਪਾਪ ਪੁੰਨ, ਰੱਬ ਨੂੰ ਕਿਹੜਾ ਕੋਈ ਪਾਪ ਪੁੰਨ ਲੱਗਦਾ, ਮੈਂ ਤਾਂ ਰੱਬ ਹੀ ਹਾਂ।
ਜੇ ਹੰਕਾਰੀ ਨਰ ਉਰ ਧਾਰੇ ਆਪਣਾ ਆਪ ਕੋ ਬਦੋ ਵਿਚਾਰਾ।
ਜਿਹੜਾ ਹੰਕਾਰੀ ਬੰਦਾ ਇਸ ਗਿਆਨ ਨੂੰ ਸੁਣ ਕੇ ਹਿਰਦੇ ਚ ਧਾਰੇਗਾ ਕਿ ਅਹੰ ਬ੍ਰਹਮ ਅਸਮੀ ਮੈਂ ਹੀ ਬ੍ਰਹਮ ਹਾਂ, ਉਹ ਸੁਣ ਕੇ ਆਪਣੇ ਆਪ ਨੂੰ ਹੀ ਸਭ ਤੋਂ ਵੱਡਾ ਸਮਝਣ ਲੱਗ ਪਵੇਗਾ, ਉਸ ਹੰਕਾਰੀ ਦਾ ਹੰਕਾਰ ਹੋਰ ਵੱਧ ਜਾਏਗਾ।
ਮੈਂ ਸਤ ਸੰਗਤ ਸੇਵਾ ਕਰੈ ਨਿਮਰਤਾ ਨਾ ਕਿਸ ਆਗੈ ਧਰੈ।
ਫਿਰ ਇਹੋ ਜਿਹਾ ਹੰਕਾਰੀ ਬੰਦਾ ਜਿਹੜਾ ਕਹੇਗਾ ਮੈਂ ਹੀ ਪਰਮਾਤਮਾ ਆ, ਉਹਨੇ ਕਹਿਣਾ ਫਿਰ ਮੈਨੂੰ ਸੰਗਤ ਦੀ ਕੀ ਲੋੜ ਹੈ, ਪਰਮਾਤਮਾ ਨੂੰ ਸੰਗਤ ਦੀ ਥੋੜੀ ਲੋੜ ਹੁੰਦੀ, ਉਹਨੇ ਕਦੇ ਸੰਗਤ ਵਿਚ ਨਹੀਂ ਜਾਣਾ ਨਾ ਉਹਨੇ ਅੱਗੇ ਕਿਸੇ ਅੱਗੇ ਨਿਮਣਾ। ਉਹ ਕਹਿੰਦਾ ਮੈਂ ਤਾਂ ਪ੍ਰਮਾਤਮਾ, ਮੈਂ ਕਿਉਂ ਕਿਸੇ ਅੱਗੇ ਨਿਮਾ। ਕਹਿੰਦੇ ਨਾ ਉਹਨੇ ਕਿਸੇ ਅੱਗੇ ਨਿਮਰਤਾ ਧਾਰਨ ਕਰਨੀ ਆ, ਨਾ ਹੀ ਉਹਨੇ ਕਿਸੇ ਅੱਗੇ ਨਿਮਣਾ।
ਛਾਤੀ ਬੋਝ ਰੋਗ ਹੋਏ ਨਰਕ ਪਰ ਲੈ ਸੰਕਟ ਸੋਏ।
ਫਿਰ ਇਹੋ ਜਿਹਾ ਹੰਕਾਰੀ ਆਦਮੀ ਉਹਦੀ ਛਾਤੀ ਤੇ ਬੋਝ ਹੋ ਜਾਂਦਾ, ਜਿਵੇਂ ਘਿਓ ਖਾ ਕੇ ਕਫੀ ਦੀ ਛਾਤੀ ਤੇ ਭਾਰ ਵੱਧ ਜਾਂਦਾ। ਇੱਦਾਂ ਜਿਹੜਾ ਹੰਕਾਰੀ ਇਨਸਾਨ ਕੱਲਾ ਫੋਕਾ ਗਿਆਨ ਸੁਣ ਲਵੇ ਕਿ ਮੈਂ ਹੀ ਪਰਮਾਤਮਾ, ਉਹਦੇ ਹੰਕਾਰ ਦੇ ਵਿੱਚ ਵਾਧਾ ਹੁੰਦਾ, ਉਹਦੀ ਛਾਤੀ ਤੇ ਬੋਝ ਵੱਧ ਜਾਂਦਾ, ਇਹੀ ਰੋਗ ਉਹਨੂੰ ਲੱਗ ਜਾਂਦਾ, ਤੇ ਇਹੋ ਜਿਹਾ ਵਿਅਕਤੀ ਫਿਰ ਨਰਕਾਂ ਵਿੱਚ ਜਾ ਕੇ ਪੈਂਦਾ, ਤੇ ਨਰਕਾਂ ਵਿੱਚ ਪਏ ਨੂੰ ਦੁੱਖ ਭੋਗਣੇ ਪੈਂਦੇ ਨੇ।
ਜੇ ਵਿਸ਼ੇਈ ਸੁਣ ਕੇਵਲ ਗਿਆਨ ਭੋਗੈ ਨਾਰ ਵਿਰਾਨੀ ਜਾਨ।
ਜਿਹੜਾ ਵਿਸ਼ੇਈ ਬੰਦਾ ਵਿਸ਼ੇ ਵਿਕਾਰ ਭੋਗਣ ਵਾਲਾ, ਉਹ ਸੁਣ ਲਵੇ ਇਸ ਗਿਆਨ ਨੂੰ ਕਿ ਮੈਂ ਪਰਮਾਤਮਾ ਹੀ ਹਾਂ, ਉਹ ਤਾਂ ਫਿਰ ਵਿਭਚਾਰ ਕਰਕੇ ਪਰ ਇਸਤਰੀਆਂ ਦਾ ਗਮਨ ਵੀ ਕਰੇਗਾ, ਉਹਨੇ ਕਹਿਣਾ ਮੈਨੂੰ ਕਿਹੜਾ ਪਾਪ ਲੱਗਦਾ, ਮੈਨੂੰ ਕਿਹੜਾ ਗੁਨਾਹ ਲੱਗਦਾ, ਮੈਂ ਤਾਂ ਰੱਬ ਹੀ ਹਾਂ, ਮੈਂ ਤਾਂ ਪਰਮਾਤਮਾ ਹੀ ਹਾਂ, ਇਹ ਸਮਝ ਕੇ ਹੋਰ ਜ਼ਿਆਦਾ ਵਿਸ਼ਈ ਤੇ ਵਿਕਾਰੀ ਹੋ ਜਾਏਗਾ।
ਇਤਿਆਗ ਪਿਛੇਨ ਲੱਗ ਜਾਏ ਅਤੀ ਸਾਰ ਸਮ ਨਰਕ ਸੁਪਾਏ।
ਇਤਿਆਗ ਉਹਨੂੰ ਵਿਸ਼ੇ ਵਿਕਾਰ ਲੱਗ ਜਾਣਗੇ, ਇਹੀ ਉਹਨੂੰ ਅਤੀ ਸਾਰ ਦਾ ਰੋਗ ਹੈ, ਤੇ ਇਹੋ ਜਿਹਾ ਅਤੀ ਸਾਰ ਦਾ ਰੋਗ ਜਿਹੜੇ ਵਿਸ਼ਈ ਨੂੰ ਲੱਗਾ ਹੋਇਆ ਹੈ ਓਹਨੂ ਤੁਸੀਂ ਇਹੋ ਜਿਹਾ ਗਿਆਨ ਕੱਲਾ ਫੋਕਾ ਗਿਆਨ ਦੇ ਦਿਓਗੇ ਅਹੰਗ ਬ੍ਰਹਮਸਮੀ ਦਾ, ਤੇ ਹੋਰ ਜ਼ਿਆਦਾ ਵਿਸ਼ਈ ਹੋ ਜਾਏਗਾ, ਉਹ ਹੋਰ ਜ਼ਿਆਦਾ ਵਿਕਾਰੀ ਹੋ ਜਾਏਗਾ ਤੇ ਨਰਕਾਂ ਚ ਸੁੱਟਿਆ ਜਾਏਗਾ।
ਯਾ ਤੇ ਭਗਤ ਸੰਗ ਬ੍ਰਹਮ ਗਿਆਨ ਸਭਿਆਨ ਕੀ ਕਰਤਾ ਕਲਿਆਣ।
ਕਰਕੇ ਮਹਾਰਾਜ ਜੀ ਕਹਿੰਦੇ ਭਗਤੀ ਨਾਲ ਦੇਣੀ ਹੈ ਬ੍ਰਹਮ ਗਿਆਨ ਦੇ, ਭਗਤੀ ਮਿਸ਼ਰੀ ਹੈ ਤੇ ਬ੍ਰਹਮ ਗਿਆਨ ਕੱਲਾ ਦੇਸੀ ਘਿਓ ਹੈ, ਉਹਦੇ ਵਿੱਚ ਭਗਤੀ ਨਾਲ ਮਿਲਾ ਕੇ ਦੇਣੀ ਪੈਣੀ। ਕਲਯੁਗ ਦੇ ਲੋਕਾਂ ਤੇ ਤਾਂ ਅਸਰ ਹੋਵੇਗਾ ਗਿਆਨ ਦਾ, ਨਹੀਂ ਤਾਂ ਇਹਨਾਂ ਨੇ ਗਿਆਨ ਦਾ ਅਰਥ ਹੀ ਉਲਟਾ ਲਗਾ ਲੈਣਾ, ਵਿਸ਼ਈਆਂ ਨੇ ਆਪਣੇ ਢੰਗ ਨਾਲ ਗਿਆਨ ਦਾ ਅਰਥ ਲਾ ਲੈਣਾ ਤੇ ਵਿਚਾਰ ਭੋਗਣ ਲੱਗ ਪੈਣੇ ਨੇ, ਤੇ ਹੰਕਾਰੀਆਂ ਨੇ ਆਪਣੇ ਹਿਸਾਬ ਨਾਲ। ਮਹਾਰਾਜ ਜੀ ਕਹਿੰਦੇ ਇਸ ਕਰਕੇ ਇਸ ਬ੍ਰਹਮ ਗਿਆਨ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਦੇ ਲੋਕਾਂ ਨੂੰ ਭਗਤੀ ਮਿਲਾ ਕੇ ਦਿੱਤੀ, ਭਗਤੀ ਦੀ ਮਿਸ਼ਰੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਗਤੀ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।
ਸ਼ੋਭੈ ਮੁਖ ਤੇ ਕੈ ਪ੍ਰਭ ਦਾਸ ਗਿਆਨ ਅੰਗ ਬ੍ਰਹਮ ਹਿਰਦੇ ਪ੍ਰਕਾਸ਼।
ਮੂੰਹ ਤੋਂ ਇਹੀ ਕਹੇ ਕਿ ਹੇ ਪ੍ਰਭੂ ਮੈਂ ਤੇਰਾ ਦਾਸ ਹਾਂ। ਜਿਹੜਾ ਬ੍ਰਹਮ ਗਿਆਨੀ ਹੈ ਨਾ, ਗੁਰਮਤ ਦਾ ਬ੍ਰਹਮ ਗਿਆਨ ਤੇ ਵੇਦਾਂਤ ਦਾ ਫੋਕਾ ਬ੍ਰਹਮ ਗਿਆਨ, ਉਹਦੇ ਚ ਇਹ ਫਰਕ ਹੈ ਕਿ ਜਿਹੜਾ ਵੇਦਾਂਤ ਦਾ ਸਿਰਫ ਫੋਕਾ ਬ੍ਰਹਮ ਗਿਆਨ ਹੈ, ਉਹਦੇ ਵਿੱਚ ਤਾਂ ਉਹ ਕਹਿੰਦੇ ਮੈਂ ਹੀ ਰੱਬ ਹਾਂ, ਤੇ ਗੁਰਮਤ ਦੇ ਬ੍ਰਹਮ ਗਿਆਨ ਦੇ ਵਿੱਚ ਇਹ ਫਰਕ ਹੈ, ਉਹ ਕਹਿੰਦਾ ਹੇ ਪ੍ਰਭੂ ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰਾ ਦਾਸ ਹਾਂ। ਤੂੰ ਮਾਲਕ ਹੈ ਤੇ ਮੈਂ ਤੇਰਾ ਦਾਸ ਹਾਂ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ
ਗੋਲੇ।
ਹੇ ਪ੍ਰਭੂ ਮੈਂ ਤੇਰੇ ਘਰ ਦਾ ਗੁਲਾਮ ਦਾਸ ਹਾਂ। ਏਦਾਂ ਮੂੰਹ ਦੇ ਵਿੱਚੋਂ ਭਗਤੀ ਦੀ ਗੱਲ, ਹਿਰਦੇ ਵਿੱਚ ਉਹਦੇ ਅੰਦਰ ਇਹੀ ਗਿਆਨ ਹੁੰਦਾ ਕਿ ਮੈਂ ਪ੍ਰਮਾਤਮਾ ਦਾ ਸਰੂਪ ਹਾਂ, ਪਰ ਇਹ ਗੱਲ ਉਹ ਆਪਣੀ ਜ਼ੁਬਾਨ ਨਾਲ ਜ਼ਾਹਰ ਨਹੀਂ ਕਰਦਾ, ਕਿਉਂਕਿ ਜੇ ਜ਼ੁਬਾਨ ਨਾਲ ਇਹ ਗੱਲ ਕਹੇਗਾ ਕਿਸੇ ਹੋਰ ਨੇ ਸੁਣ ਲਿਆ, ਜਿਹਦੇ ਅੰਦਰ ਇਹ ਗਿਆਨ ਹੋਵੇ ਨਾ, ਉਹਨੇ ਕਹਿਣਾ ਜੀ ਫਿਰ ਮੈਂ ਵੀ ਰੱਬ ਹੀ ਹਾਂ। ਇਸ ਕਰਕੇ ਉਹ ਮੂੰਹ ਤੋਂ ਪਰਮੇਸ਼ਰ ਦੇ ਦਾਸ ਹੀ ਬਿਆਨ ਕਰਦੇ ਨੇ, ਪਰ ਹਿਰਦੇ ਵਿੱਚ ਉਹਨਾਂ ਦੇ ਐਸਾ ਬ੍ਰਹਮ ਗਿਆਨ ਸੋਭਦਾ ਹੈ।
ਯਾ ਤੇ ਸਭ ਕੋ ਸਿਮਰਨ ਨਾਮ ਕਰੈ ਪ੍ਰੇਮ ਤੇ ਲੈ ਸੁਖ ਧਾਮ।
ਇਸ ਕਰਕੇ ਭਾਈ ਸਾਰੇ ਕਰਮਾਂ ਚੋਂ ਸਰਵੋਤਮ ਕਰਮ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ। ਪਰਮੇਸ਼ਰ ਦਾ ਨਾਮ ਸਿਮਰਿਆ ਕਰੋ, ਔਰ ਪ੍ਰੇਮ ਸਹਿਤ ਜਦੋਂ ਪਰਮੇਸ਼ਰ ਦੇ ਨਾਮ ਨੂੰ ਸਿਮਰੋਗੇ, ਤੁਹਾਨੂੰ ਸੁਖ ਧਾਮ ਦੀ, ਜਿਸ ਘਰ ਦੇ ਵਿੱਚ ਸਦਾ ਸੁਖ ਹੈ, ਉਹ ਘਰ ਬੇਗਮ ਪੂਰਾ ਸ਼ਹਿਰ ਕੋ ਨਾਓ, ਉਸ ਘਰ ਦੀ ਉਸ ਸ਼ਹਿਰ ਦੀ ਪ੍ਰਾਪਤੀ ਹੋਵੇਗੀ।
ਸ਼ਕ ਗਿਆਨ ਯਾ ਤੇ ਨੈਨੀ ਕੋ ਸਿਮਰੋ ਨਾਮ ਸ਼੍ਰੇ ਹੋਏ ਜੀ ਕੋ।
ਮਹਾਰਾਜ ਜੀ ਕਹਿੰਦੇ ਜਿਹੜਾ ਕੱਲਾ ਖੁਸ਼ਕ ਗਿਆਨ ਹੈ ਨਾ, ਇਹ ਖੁਸ਼ਕ ਗਿਆਨ ਇਸ ਕਰਕੇ ਚੰਗਾ ਨਹੀਂ ਹੁੰਦਾ। ਅਸੀਂ ਜਦੋਂ ਖਾਸ ਕਰਕੇ ਖਾਲਸਾ ਜੀ ਗੱਲ ਵੇਦਾਂਤੀਆਂ ਵਾਸਤੇ ਕਹੀ ਹੈ, ਕਿਉਂਕਿ ਜਿਹੜਾ ਵੇਦਾਂਤ ਹੈ ਉਹ ਕੱਲਾ ਖੁਸ਼ਕ ਗਿਆਨ ਦੇ ਦਿੰਦਾ ਹੈ। ਜਦੋਂ ਅਸੀਂ ਆਪਣੇ ਉਸਤਾਦਾਂ ਦੇ ਕੋਲ, ਉਦਾਸੀ ਮਹਾਂਪੁਰਖਾਂ ਦੇ ਕੋਲ ਪੜ੍ਹਦੇ ਸੀ ਵੇਦਾਂਤ, ਤੇ ਵੇਦਾਂਤ ਪੜ੍ਹਾਉਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇੱਕ ਸ਼ਰਤ ਲਾਗੂ ਕੀਤੀ ਸੀ ਕਿ ਵੇਦਾਂਤ ਤਾਂ ਤੁਹਾਨੂੰ ਤਾਂ ਪੜ੍ਹਾਵਾਂਗੇ ਜੇ ਨਾਲ ਨਾਲ ਤੁਸੀਂ ਨਿਤਨੇਮ ਸਾਧਨਾ ਨਹੀਂ ਛੱਡੋਗੇ। ਜੇ ਨਿਤਨੇਮ ਸਾਧਨਾ ਨਾਲ ਰੱਖੋਗੇ ਤਾਂ ਵੇਦਾਂਤ ਪੜ੍ਹਾਵਾਂਗੇ। ਕੱਲਾ ਫੋਕਾ ਵੇਦਾਂਤ ਜਿਹੜਾ ਹੈ ਉਹ ਖੁਸ਼ਕ ਗਿਆਨ ਨੂੰ ਉਤਪੰਨ ਕਰਦਾ। ਅਹੰਗ ਬ੍ਰਹਮਸਮੀ ਦਾ ਗਿਆਨ ਫੋਕਾ ਹੋ ਗਿਆ, ਉਹਦੇ ਨਾਲ ਮਨ ਵਿਕਾਰੀ ਹੋ ਜਾਂਦਾ, ਨਾਲ ਭਗਤੀ ਵੀ ਹੋਣੀ ਜ਼ਰੂਰੀ ਹੈ, ਫਿਰ ਉਹ ਸੋਨੇ ਤੇ ਸੁਹਾਗਾ ਬਣ ਜਾਂਦਾ। ਇਸ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕੱਲਾ ਖੁਸ਼ਕ ਗਿਆਨ ਚੰਗਾ ਨਹੀਂ, ਗਿਆਨ ਦੇ ਨਾਲ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਵੀ ਹੋਣਾ ਚਾਹੀਦਾ। ਸਿਮਰਨ ਦੇ ਨਾਲ ਉਹ ਗਿਆਨ ਦੀ ਪ੍ਰਾਪਤੀ ਹੋਵੇਗੀ, ਫਿਰ ਮੁਕਤ ਹੋਵੋਗੇ।
ਦੋਏਰਾ ਰਾਜ ਮਹਿਲ ਪੁਰ ਕੇ ਵਿਖੇ ਭਾਨੋ ਬੈਲ ਬਸੰਤ।
ਰਾਜ ਮਹਿਲ ਇੱਕ ਨਗਰ ਹੈ, ਉਸ ਰਾਜ ਮਹਿਲ ਨਗਰ ਦਾ ਇੱਕ ਸਿੱਖ ਹੈ ਭਾਈ ਭਾਨੂ ਬੈਲ। ਬੈਲ ਇਹਦਾ ਗੋਤਰ ਸੀ, ਨਾ ਇਹਦਾ ਭਾਈ ਭਾਨੂ ਬੈਲ, ਇਹ ਰਾਜ ਮਹਿਲ ਨਗਰ ਦੇ ਵਿੱਚ ਰਹਿਣ ਵਾਲਾ ਹੈ।
ਭਾਓ ਭਗਤ ਸਿੱਖੀ ਧਰੀ ਵਰਤੈ ਗੁਰੂ ਮਤੰਤ।
ਪ੍ਰੇਮਾ ਭਗਤੀ ਤੇ ਸਿੱਖੀ ਧਾਰਨ ਕੀਤੀ ਹੋਈ ਔਰ ਗੁਰੂ ਸਾਹਿਬ ਦੇ ਦੱਸੇ ਹੋਏ ਮਤੰਤ ਮੁਤਾਬਕ, ਸਤਿਗੁਰਾਂ ਦੇ ਦੱਸੇ ਹੋਏ ਆਸ਼ੇ ਮੁਤਾਬਕ ਚੱਲਦਾ ਹੈ।
ਕਿਉਂ ਪਈ ਸਿਮਰਾ वाहे गुरु सत नाम वंड खाए जो होवत ताम।
भाई पानू जी वाहे गुरु वाहे गुरु वाहे गुरु वाहे गुरु वाहे गुरु वाहे गुरु एदा सिमरन वाहे गुरु गुरु मंत्र है जप होमै खोए इनू बार बार सिमरदे ने ते जिथे इनू सिमरदे ने उथे वंड के भी खांदे ने। वंड खाए जो होवत धाम घर दे विच जो कुछ हुंदा है ओ फिर वंड के छकदे हन।
श्री हर गोविंद के दिग आयो धर अकोर को शीस निवायो।
चल के गुरु हरगोबिंद साहब कोल आए भाई पानू जी राजमहल तो चले सतगुरां दे कोल आए आके सतगुरां दे चरणा दे विच भेटा भेट करके सतगुरां नू शीस नवाया।
पूजन कीनो जल्द विवेक शास्त्रान मत अनेक।
सतगुरां नू पुछण लगे भाई पानू जी हे गरीब नवाज दयानंद सतगुरु सच्चे पातशाह जी जेडे शास्त्र ने छे शास्त्र ने उना दे वखो वखरे मत ने अगे छे घर छे गुर छे उपदेश छे शास्त्र ने छे ही उना दे अगे फिर वखो वखरे उपदेश ने वखो वखरे उना दे मत ने। महाराज जी
को तप तीरथ मैं मांगावा
कई शास्त्रां दे विच तां तप ते तीर्थां दी महिमा गाई गई है भी तपस्या करनी चाहीदी है तीर्थ यात्रा करनी चाहीदी है।
ओ व्रत नेमन करो बतावा
कई शास्त्र ए भी कहंदे ने कि व्रत रखने चाहीदे ने नेम करने चाहीदे ने व्रत नेम आदक ए करने दसदे हन।
जग होम को करे विशाल
यज्ञ करने चाहिदे ने होम हवन करने चाहिदे हन।
को कह दान करो विधि नाल
कहंदे विधि पूर्वक दान करना चाहिदे विधि दे नाल दान करना चाहिदे एदा शास्त्रां दे वखो वखरे मत महाराज जी दसे जांदे ने।
वडियाई सतगुर के धाम केवल सिमरन है सतनाम।
महाराज जी गुरु नानक साहब दे घर दे विच सिर्फ सच्चे नाम दे सिमरन दी वड्याई है। जेडे होर शास्त्र ने कोई कहंदा तीर्थ करने चाहिदे ने कोई कहंदा यज्ञ कोई दान कोई हवन करने कहंदा कोई व्रत रखने कहंदा कोई तीर्थ यात्रा ते जाण लई कहंदा एदा वखो वखरे कर्म दसे जांदे ने पर गुरु नानक साहब दे घर विच महाराज जी सिर्फ सच्चे नाम दे सिमरन दी महिमा दसी।
अंतर इन मैं कितक बतावो किम महिमा सत नाम बधावो।
इहदे विच किन्ना क अंतर है किन्ना क फर्क है उना शास्त्रां दा मत ए है ते गुरु घर दा मत है सिर्फ नाम कमाओ नाम दा सिमरन करो। महाराज जी ना दोहां च किन्ना क फर्क है तुसीं किवें दसोगे के सच्चे नाम दी महिमा जेड़ी है सारिया तो वड्डी है।
श्री मुख ते सुन बाक बखाना जगत बतावन कीन माना।
के धन गुरु हरगोबिंद साहब जी महाराज जी बोले कहन लगे सुनो भाई पानू जी तुहानू एदे विच भी एक जुगत दस दईए
सत नाम एकांग पछाना अपर कर्म सब श्रोण समाना।
महाराज जी कहंदे सुनो भाई पानू जी जेड़ा ता है नाम सत नाम श्री वाहे गुरु ए जेड़ा नाम है ना ए गिनती दा एका है एक एकांग एक है ते जेड़े आ कर्म दसे ने उपर यज्ञां दे हवन करने पूजा करनी अर्चना करनी नेम करने वर्त रखने ए जिन्ने कर्म ने ए जीरोआं ने जीरोआं सिफरां ए जीरोआं ने शून्य शून्य दा मतलब है सिफर ए सिर्फ सिफरां दे समान हन।
जे एकांग पूर्व लिख छाई केवल शून्य लिखत ही जाई।
महाराज जी कहंदे जे एक पहला लिख दियो ते फिर इन्हां जीरोआं दा फल दस गुणा हो जांदा है। जे कलियां जीरोआं लिखी जाओ एक पहला लिखो ही ना फिर इन्हां जीरोआं दा कोई मुल नहीं।
सो सब खाली कुछ न सारा गिनती में को न तरा।
कलियां सिफरां ही लिखी जाओ एक सिफर दो तीन चार सिफरां दे नाल कागज भर दियो भावें सारे ਕਹਿੰਦੇ ਉਹਨਾਂ ਸਿਫਰਾਂ ਨੂੰ ਕਿਸੇ ਗਿਣਤੀ ਚ ਨਹੀਂ ਗਿਣਿਆ ਜਾਂਦਾ, ਜੀਰੋ ਨੂੰ ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ, ਨਾ ਹੀ ਕੋਈ ਗਿਣਦਾ ਹੈ।
ਤਿਮ ਸਤ ਨਾਮ ਬਿਨਾ ਸਭ ਬਾਦ ਜਿਨ ਕੋ ਫਲ ਯੁਤ ਅੰਤਰੋ ਆਦ।
ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਹੈ ਉਹ ਇੱਕ ਹੈ, ਜੇ ਨਾਮ ਨਹੀਂ ਜਪਦੇ ਤੇ ਨਾਮ ਤੋਂ ਬਿਨਾਂ ਇਹ ਜਿੰਨੇ ਕਰਮ ਕਾਂਡ ਨੇ ਸਭ ਵਿਅਰਥ ਨੇ, ਜਿਨ੍ਹਾਂ ਦਾ ਫਲ ਆਦ ਤੋਂ ਅੰਤ ਤੱਕ ਖਤਮ ਹੋ ਜਾਣ ਵਾਲਾ ਹੈ।
ਜੇ ਇਕਾਂਗ ਪਰਸ਼ੂਨ ਲਿਖਾਏ ਨਾ ਹੋਏ ਨਾ ਦਸ ਗੁਣ ਤੋ ਇੱਕ ਜਾਏ ਨਾ।
ਮਹਾਰਾਜ ਜੀ ਕਹਿੰਦੇ ਜੇ ਇੱਕ ਲਿਖ ਦਿਓ ਤੇ ਇੱਕ ਦੇ ਅੱਗੇ ਜੀਰੋ ਨਾ ਵੀ ਲਿਖੋ ਤੇ ਕਹਿੰਦੇ ਚਲੋ ਦਸ ਤਾਂ ਨਹੀਂ ਬਣੇਗਾ ਪਰ ਇੱਕ ਤਾਂ ਕਿਤੇ ਨਹੀਂ ਨਾ ਜਾਣ ਲੱਗਾ, ਇੱਕ ਤਾਂ ਗਿਣੇ ਹੀ ਜਾਣਾ ਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸੋਹਣੇ ਢੰਗ ਨਾਲ ਸੋਹਣੀ ਦਲੀਲ ਦੇ ਕੇ ਸਮਝਾਉਂਦੇ, ਕਹਿੰਦੇ ਵੀ ਜੀਰੋਆਂ ਤੋਂ ਬਿਨਾਂ ਤਾਂ ਸਰ ਸਕਦਾ ਇੱਕ ਦਾ, ਪਰ ਇੱਕ ਤੋਂ ਬਿਨਾਂ ਜੀਰੋਆਂ ਦਾ ਨਹੀਂ ਸਰ ਸਕਦਾ। ਜੀਰੋ ਤਾਂ ਕਿਸੇ ਗਿਣਤੀ ਚ ਨਹੀਂ ਆਉਣੀ। ਕਹਿੰਦੇ ਇੱਕ ਲਿਖ ਕੇ ਅੱਗੇ ਜੀਰੋ ਨਾ ਵੀ ਪਾਓ ਦਸ ਗੁਣਾ ਨਹੀਂ ਹੋਣ ਲੱਗਾ, ਇਹੀ ਹੈ ਨਾ। ਪਰ ਇੱਕ ਤਾਂ ਕਿਤੇ ਨਹੀਂ ਨਾ ਜਾਣ ਲੱਗਾ, ਇੱਕ ਤਾਂ ਜਿਹੜਾ ਹੈ ਉਹ ਤਾਂ ਗਿਣਿਆ ਹੀ ਜਾਏਗਾ।
ਅਪਰ ਜੋਗਨ ਕੇ ਧਰਮ ਸਰਬ ਹੈ ਬਲੀ ਵਿਸਾਲ ਸਮੂਹ ਦਰਸ ਹੈ।
ਮਹਾਰਾਜ ਜੀ ਕਹਿੰਦੇ ਜਿਹੜੇ ਹੋਰ ਯੁੱਗਾਂ ਦੇ ਧਰਮ ਨੇ ਉਹ ਸਾਰੇ ਬੜੇ ਬਲੀ ਸੀ, ਕਿਉਂਕਿ ਉਦੋਂ ਲੋਕ ਬੜੇ ਧਨਵਾਨ ਸੀ, ਸ਼ਾਹੂਕਾਰ ਸਨ, ਉਹਨਾਂ ਨੂੰ ਇਹਨਾਂ ਕਰਮਾਂ ਦੇ ਕਾਂਡਾਂ ਦੇ ਵਿੱਚ ਉਸ ਸਮੇਂ ਦੇ ਰਿਸ਼ੀਆਂ ਮੁਨੀਆਂ ਨੇ ਲਾ ਦਿੱਤਾ।
ਕਲ ਮੈਂ ਕੇਵਲ ਹੈ ਸਤਨਾਮ ਇਸਤੇ ਲੈ ਸ਼ਰੇ ਸੁਖ ਧਾਮ।
ਇਸ ਕਲਯੁਗ ਦੇ ਵਿਚ ਸਭ ਤੋਂ ਉੱਤਮ ਪਰਮੇਸ਼ਰ ਦਾ ਪਾਵਨ ਪਵਿੱਤਰ ਨਾਮ ਹੀ ਸਾਰਿਆਂ ਕਰਮਾਂ ਤੋਂ ਸਰਵੋਤਮ ਕਰਮ ਹੈ। ਇਹਦੇ ਨਾਲ ਹੀ ਕਲਯੁਗ ਦੇ ਵਿਚ ਜੀਵਾਂ ਨੂੰ ਸ਼ਰੇ ਮੁਕਤੀ ਦੀ ਪ੍ਰਾਪਤੀ ਹੋਣੀ ਹੈ।
ਬਿਨਾ ਨਾਮ ਤੇ ਨੈ ਛੁਟਕਾਰਾ,
ਗੱਲ ਪੱਲੇ ਬੰਨ ਲਓ, ਬਿਨ ਹਰ ਭਜਨ ਨਹੀਂ ਛੁਟਕਾਰਾ, ਪਰਮੇਸ਼ਰ ਦੇ ਨਾਮ ਨੂੰ ਭਜੇ ਬਿਨਾ ਛੁਟਕਾਰਾ ਨਹੀਂ ਹੋਣਾ।
ਅਪਰ ਕਰਮ ਤੇ ਵਧੈ ਹੰਕਾਰਾ,
ਜਿਹੜੇ ਹੋਰ ਕਰਮ ਨੇ, ਹੋਰ ਕਰਮਾਂ ਨਾਲ ਤਾਂ ਹੰਕਾਰ ਵੱਧਦਾ, ਹਉਮੈ ਦੇ ਵਿਚ ਵਾਧਾ ਹੁੰਦਾ ਕਿ ਮੈਂ ਤੀਰਥਾਂ ਤੇ ਗਿਆ, ਮੈਂ ਯੱਗ ਕੀਤੇ ਨੇ, ਏਦਾਂ ਸਗੋਂ ਹਉਮੈ ਵੱਧਦੀ ਹੈ, ਹੰਕਾਰ ਵੱਧਦਾ ਹੈ।
ਨਮਰ ਹੋਣ ਸਿਮਰਨ ਹਰ ਨਾਮ ਲਹਿ ਅੰਤ ਕੋ ਸੁਖ ਬਿਸਰਾ।
ਜਦੋਂ ਕੋਈ ਨਾਮ ਦਾ ਸਿਮਰਨ ਕਰਦਾ ਤੇ ਉਹਦੇ ਅੰਦਰ ਨਿਮਰਤਾ ਆਉਂਦੀ, ਇਹ ਕਰਮ ਕਰਕੇ ਹੰਕਾਰ ਆਉਂਦਾ ਪਰ ਨਾਮ ਜਪ ਕੇ ਹੰਕਾਰ ਅੰਦਰੋਂ ਨਿਕਲਦਾ, ਅੰਦਰੋਂ ਨਿਮਰਤਾ ਦੀ ਪ੍ਰਾਪਤੀ ਹੁੰਦੀ ਹੈ। ਔਰ ਇਹ ਜਾਣਦਾ ਕਿ ਅੰਤਲੇ ਵੇਲੇ ਤੱਕ ਇਸੇ ਨਾਮ ਨੇ ਮੈਨੂੰ ਸੁਖ ਦੇਣਾ, ਔਰ ਅੰਤ ਨੂੰ ਇਸ ਨਾਮ ਦੇ ਪ੍ਰਤਾਪ ਸਦਕਾ ਇਹਨੂੰ ਪਰਮੇਸ਼ਰ ਦੇ ਘਰ ਦੀ ਪ੍ਰਾਪਤੀ ਹੁੰਦੀ ਹੈ।
ਅੰਤਰ ਇਹ ਤੋਂ ਗਿਆਨ ਮਨ ਮਾਏ ਸੋ ਹੰਤਾ ਜੁਤ ਇਸ ਮੈਂ ਨਾਏ।
ਜੀ ਕਹਿੰਦੇ ਭਾਈ ਭਾਨੂ ਬਹਿਲ ਜੀ ਸੁਣੋ, ਇੰਨਾ ਫਰਕ ਹੈ ਨਾਮ ਦੇ ਵਿਚ ਔਰ ਇਹਨਾਂ ਕਰਮ ਕਾਂਡਾਂ ਦੇ ਵਿਚ, ਕਿ ਨਾਮ ਜਪਣ ਨਾਲ ਹੰਗਤਾ ਚਲੀ ਜਾਂਦੀ ਹੈ ਤੇ ਆਹ ਜਿਹੜੇ ਕਰਮ ਕਾਂਡ ਨੇ ਇਹਨਾਂ ਨੂੰ ਕਰਨ ਨਾਲ ਹੰਕਾਰ ਆ ਜਾਂਦਾ ਹੈ। ਇਸ ਕਰਕੇ ਨਾਮ ਜਪਣਾ ਸਰਵੋਤਮ ਹੈ, ਨਾਮ ਜਪਣਾ ਸਰਵ ਸ੍ਰੇਸ਼ਟ ਹੈ।
ਭਾਨੋ ਮਹਿਲ ਸੁਨਤ ਸੁਖ ਪਾਇਓ, ਗੁਰ ਕੇ ਕਹਿਵੇ ਹਿਰਦੇ ਵਸਾਇਓ।
ਭਾਈ ਭਾਨੂ ਬਹਿਲ ਜੀ ਨੇ ਸਤਿਗੁਰਾਂ ਦਾ ਇਹ ਬਚਨ ਸੁਣਿਆ, ਸੁਣ ਕੇ ਅੰਦਰ ਸੁਖ ਵਰਤ ਗਿਆ, ਜੋ ਗੁਰੂ ਸਾਹਿਬ ਜੀ ਨੇ ਕਿਹਾ ਸਤਿਗੁਰਾਂ ਦੇ ਕਹੇ ਬਚਨ ਨੂੰ ਭਾਈ ਭਾਨੂ ਜੀ ਨੇ ਆਪਣੇ ਹਿਰਦੇ ਚ ਵਸਾਇਆ, ਆਪਣੀ ਸੁਰਤ ਵਿਚ ਵਸਾ ਲਿਆ। ਹੋਰ ਭਾਈ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਣਾ ਚ ਆ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।